का खालसा वाहिगुरु जी की फतेह। एक दफा साहिब गुरु गोबिंद सिंह जी महाराज कोलों एक सिख ही पूछ बैठा कि कोई संसार ते सिख होया है जिसनों देख के असी अपना जीवन टाल सकी। कोई ऐसा सेवक भी है जिसकी करली नूं देख के असी सेवा विच जुट जाए। कोई ऐसा रिश्तेदार भी है जिसकी रिश्तेदारी नूं देख के असी अपने रिश्ते भी सुधार लें। कोई ऐसा बेटा भी है जिस बेटे नूं देख के असी अपने बेटे नूं कहिए बेटा उस वर्गा हो। बड़ा सिखदा सवाल, बड़ा प्यारा सवाल से कि कोई ऐसे चानन मीनारे च होणगे सिख इतिहास अंदर जिन्हां नूं देख के असी अपना जीवन टोर दे रही। तां गुरु गोबिंद सिंह जी महाराज ने उस वेले ये बचन कीता, सिख नहीं कोई गुरु अंगद जैसा, सिख नहीं कोई गुरु अंगद जैसा, ते सेवक नहीं कोई गुरु अमरदास वैसा, साख नहीं गुरु रामदास जिहा, अते पुत्र नहीं गुरु अर्जन रहा। अगर तुसाने करनी देखनी है तो इन चारों की देखो कि भाई लैना सिख है कि उसने सिखी कमाई कि गुरु का अंग बन गया, अते जो उन्होंने कमाया है उस बारे इतना ही कहना ठीक रहेगा कि आपने जितनी काल काली उसनू गुरु ग्रंथ साहिब विच लिखा है मर्दां वाली काल कदी पिठ नहीं कीती। काल मर्दी काली, मर्दां वाली काल काली ने, अते किसे वेले भी मुख नहीं ने मोड़िया। अते ऐसा हो गया एक दिन आप ही गुरु नानक साहब अपनी घरवाली नू कहन लगे, परमेश्वर किए सच दसी साडा पुत्र श्री चंद के भाई लेना है। बस ये है सिख, उस दी करनी नू देख के गुरु नू कहना पह जाए कि असल बेटा मेरा ये है, असल सिख ये है। अते उन्हां दी काल कितनी कु होवेगी वो इतिहास दे पन्नियां ते लिखी है, पर क्योंकि गुरु अमरदास पिता दा पुरब आ रहा है अते सानू हुक्म है कि प्रभ आवती की खबर जू पाए। गुरु ग्रंथ साहिब दा एक शब्द है, जे खबर हो जाए ना कि प्रभु आ रहा है तो फिर तैयारी बड़ी चाहिए। ऐसा कैसा पिता ने सानू समझाया है, जे खबर हो जाए कि वाहिगुरु आ रहा है तो फिर जितनी तैयारी चाहिए है वो गुरु ग्रंथ साहिब लिखी हुई है। प्रभ आवते की खबर जो पाई, मैं खबर पा रही है तो हूँ मैं कितनी तैयारी करा। जिमें सानू पता होंगे फलाना आ रहा है असी तैयारी करने हाँ, तो गुरु अमरदास महाराज आ रहे हैं संसार उते, कुछ तैयारी तो चाहिए है ना साध संगत की। जे नहीं हो रही तो सानू पता ही नहीं है कि चाह की हुंदा है, क्योंकि सारे गुरु ग्रंथ साहिब विच यही है कि जे प्रभु आ रहा है उसका रूप आ रहा है जोत आ रही है तो चाह होना चाहिए। इसलिए गुरु गोबिंद सिंह जी का शब्द कि सेवक नहीं कोई गुरु अमरदास जैसा, कोई दुनिया ते सेवक नहीं होया गुरु अमरदास वर्गा, क्योंकि साढ़े घर अंदर सेवा की बड़ी महानता है। कितनी कु है इसका अंदाजा इस गल तो लाइए कि गुरु गोबिंद सिंह जी बैठे हुए हैं तो फरमाते ने मैनू प्यास लगी है, कोई जल का कटोरा लिया है। आप देखो तक एक नौजवान उठाया ਛਾਲ ਮਾਰੀ, ਦੂਰ ਗਿਆ ਕਟੋਰਾ ਪਾਣੀ ਦਾ ਮਹਾਰਾਜ ਕੋਲ ਲੈ ਆਇਆ। ਜਿਸ ਵੇਲੇ ਕਟੋਰੇ ਨੂੰ, ਜਿਵੇਂ ਹੁਣ ਤੁਹਾਡੇ ਕੋਲ ਥੱਲੇ ਕਟੋਰੇ ਹਨ, ਕਟੋਰੇ ਨੂੰ ਦੇਣ ਵੇਲੇ ਕੁਦਰਤੀ ਹੈ ਕਿ ਆਪਣੀ ਤਲੀ ਹੇਠਾਂ ਰੱਖਣੀ ਪੈਂਦੀ। ਜਿਸ ਵੇਲੇ ਮਹਾਰਾਜ ਨੇ ਉਸ ਦੀ ਤਲੀ ਨੂੰ ਛੂਹ ਕੇ ਉਸ ਦੇ ਹੱਥੋਂ ਕਟੋਰਾ ਲੈਣ ਲੱਗੇ ਤਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਬੱਚਿਆ ਤੇਰੇ ਹੱਥ ਬੜੇ ਕੂਲੇ ਨੇ। ਇਤਨਾ ਜਿਸ ਵੇਲੇ ਬਚਨ ਕਿਹਾ ਨਾ ਤਾਂ ਬੱਚੇ ਨੂੰ ਆਪਣਾ ਹੰਕਾਰ ਜਾਗ ਪਿਆ, ਹੱਥ ਲਗਾ ਮਹਾਰਾਜ ਇਹ ਕੂਲੇ ਕਿਉਂ ਨਾ ਹੋਣ, ਅੱਜ ਤੱਕ ਮੈਂ ਇਹਨਾਂ ਹੱਥਾਂ ਨਾਲ ਤੁਹਾਨੂੰ ਅੱਜ ਪਹਿਲੀ ਵਾਰੀ ਇੱਕ ਕਟੋਰਾ ਪਾਣੀ ਦਾ ਲਿਆ ਕੇ ਦਿੱਤਾ, ਮੈਂ ਕਦੀ ਕਿਸੇ ਨੂੰ ਜਲ ਲਿਆ ਕੇ ਦਿੱਤਾ ਨਹੀਂ ਹੈ, ਮੈਂ ਕਦੀ ਕੋਈ ਪਾਣੀ ਚੁੱਕ ਕੇ ਕਿਸੇ ਬਾਲਟੀ ਨੂੰ ਰੱਖਿਆ ਤੱਕ ਨਹੀਂ ਹੈ, ਮੈਂ ਕੋਈ ਕੁਰਸੀ ਮੇਜ਼ ਪੀੜਾ ਮੰਜਾ ਅੱਜ ਤੱਕ ਡਾਹਿਆ ਨਹੀਂ ਹੈ। ਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਸੇ ਵੇਲੇ ਭਰਿਆ ਕਟੋਰਾ ਜਲ ਦਾ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਕਹਿਣ ਲੱਗੇ, ਮੈਂ ਇਸ ਮੁਰਦੇ ਦੇ ਹੱਥੋਂ ਪਾਣੀ ਨਹੀਂ ਪੀਣਾ। ਹੁਣ ਉਹ ਨੌਜਵਾਨ ਸੀ, ਥੋੜ੍ਹਾ ਜਿਹਾ ਬੋਲ ਵੀ ਪਿਆ, ਜਵਾਨੀ 'ਚ ਇੱਕ ਗੱਲ ਜ਼ਰੂਰੀ ਹੈ, ਬੋਲੇਗੀ ਜ਼ਰੂਰ ਜਵਾਨੀ, ਮਹਾਰਾਜ ਦੀ ਆਪਣੀ ਤੋਂ ਕਹਿਣਾ, ਜਵਾਨੀ ਲਹਿਰੀ ਦੇ, ਗੁਰੂ ਗ੍ਰੰਥ ਸਾਹਿਬ ਦੀ ਤੁੱਕ ਹੈ, ਜਵਾਨੀ 'ਚ ਲਹਿਰ ਬੜੀ ਹੈ, ਤੁਸੀਂ ਰੋਕ ਨਹੀਂ ਸਕਦੇ ਜਵਾਨੀ ਦੀ ਲਹਿਰ ਨੂੰ। ਇਹ ਜਿਹੜੀ ਲਹਿਰ ਹੁੰਦੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਵਾਨੀ ਦੀ, ਇਸ ਨੂੰ ਸੰਭਾਲਣਾ ਹੁੰਦਾ, ਜੇ ਨਹੀਂ ਸੰਭਾਲੇ ਤਾਂ ਫਿਰ ਬਹੁਤ ਕੁਛ ਰੋੜ ਕੇ ਲੈ ਜਾਂਦੀ, ਆਪਣਾ ਤਾਂ ਰੋੜਦੀ ਹੈ ਹੋਰ ਵੀ ਬੜਾ ਕੁਛ ਰੋੜਦੀ। ਹੁਣ ਜਵਾਨ ਬੋਲਣ ਲੱਗ ਪਿਆ, ਜਵਾਨ ਨੇ ਆਖਿਆ, ਮੇਰੇ ਘਰ ਨੌਕਰ ਹਨ, ਚਾਕਰ ਹਨ, ਸੇਵਕ ਹਨ, ਪੈਸਾ ਹੈ, ਮਾਇਆ ਹੈ, ਮੈਂ ਸਾਰੇ ਕੰਮ ਕਰਵਾ ਸਕਦਾ ਹਾਂ, ਅਤੇ ਇਹ ਕੀ ਹੋਇਆ ਕਿ ਜੇ ਮੈਂ ਹੱਥੀਂ ਸੇਵਾ ਨਹੀਂ ਕੀਤੀ। ਉਸ ਵੇਲੇ ਜੋ ਮਹਾਰਾਜ ਨੇ ਕਿਹਾ, ਸਾਡਾ ਮੁੱਖ ਸਿਧਾਂਤ ਹੈ, ਆਪ ਨੇ ਫਰਮਾਇਆ, ਸੁਣ ਸਿੱਖਾ ਗੁਰਮਤਿ ਸਾਰ, ਤੇਰੀ ਗੱਲ ਜੋਸ਼ ਵਾਲੀ ਮੈਂ ਸੁਣ ਲਈ, ਹੁਣ ਗੁਰਮਤਿ ਦੀ ਗੱਲ ਧਿਆਨ ਨਾਲ ਸੁਣ। ਸੁਣ ਸਿੱਖਾ ਗੁਰਮਤਿ ਸਾਰ, ਸਤ ਸੰਗਤ ਕੀ ਸੇਵ ਉਧਾਰ, ਜੋ ਮੁਰਦੇ ਕੇ ਅੰਗ ਅਭਾਵਨ, ਕਰਿਓ ਸਕੁਚ ਨਾ ਚਾਹੇ ਛੁਹਾਵਨ। ਕੋਈ ਬੰਦਾ ਮੁਰਦੇ ਦੇ ਅੰਗ ਨੂੰ ਛੁਹਾਉਣਾ ਨਹੀਂ ਚਾਹੁੰਦਾ, ਇਸ ਤਰ੍ਹਾਂ ਜਿਸ ਨੇ ਆਪਣੇ ਹੱਥਾਂ 'ਤੇ ਸਰੀਰ ਨੂੰ ਵਰਤਿਆ ਨਹੀਂ ਹੈ, ਗੁਰੂ ਘਰ 'ਚੋਂ ਮੁਰਦਾ ਹੈ, ਉਸਨੂੰ ਛੋਣਾ ਵੀ ਨਹੀਂ ਚਾਹੀਦਾ। ਇਹ ਸਾਨੂੰ ਸੇਵਾ ਦੀ ਮਹਾਨਤਾ ਆਪ ਨੇ ਦੱਸੀ ਕਿ ਜਿਸ ਦੇ ਹੱਥਾਂ ਨੇ ਕਦੀ ਸੇਵਾ ਨਹੀਂ ਕੀਤੀ, ਸਮਝ ਲਓ ਉਹ ਸਾਰੀ ਜ਼ਿੰਦਗੀ ਮੁਰਦੇ ਵਾਂਗੂ ਸੰਸਾਰ 'ਤੇ ਰਿਹਾ, ਮੁਰਦੇ ਵਾਂਗੂ ਹੀ ਚਲਾ ਜਾਏਗਾ। ਉਸਦੇ ਕੋਲੋਂ ਹੋਂਦ ਦੀ ਬਦਬੂ ਹੈ, ਉਸ ਕੋਲੋਂ ਕਾਮ ਦੀ ਬਦਬੂ ਹੈ, ਉਸ ਕੋਲੋਂ ਕ੍ਰੋਧ ਦੀ ਬਦਬੂ ਹੈ। ਇਸ ਕਰਕੇ ਸੇਵਕ ਕੈਸਾ ਹੋਵੇ, ਸੇਵਾ ਹੋਵੇ ਕੈਸੀ, ਸਵਾਏ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਤੋਂ ਸੇਵਾ ਬਾਰੇ ਸਮਝ ਨਹੀਂ ਆ ਸਕਦੀ। ਇਹ ਫਿਰ ਸੂਰਜ ਪ੍ਰਕਾਸ਼ ਨੇ, ਮਹਿਮਾ ਪ੍ਰਕਾਸ਼ ਨੇ ਇਹ ਗੱਲ ਨਖੇੜ ਕੇ ਦੱਸੀ ਹੈ ਕਿ ਆਪਨੇ ਜੋ 12 ਸਾਲ ਸੇਵਾ ਕੀਤੀ, ਉਸਦੇ ਇੱਕ ਇੱਕ ਸਾਲ ਦਾ ਉਸਨੇ ਹਿਸਾਬ ਰੱਖਿਆ ਹੈ ਕਿ ਹਰ ਵਾਰੀ ਸੇਵਾ ਵੱਧ ਹੁੰਦਾ ਕੀ ਸੀ, ਅਤੇ ਸੇਵਾ ਕਰਨ ਤੋਂ ਬਾਅਦ ਇਨਸਾਨ ਦੇ ਅੰਦਰ ਕਿਤਨੀ ਕੋਈ ਤਬਦੀਲੀ ਆਉਂਦੀ ਹੈ, ਸੇਵਾ ਕਰਨ ਨਾਲ ਕਿਤਨਾ ਅਹੰਕਾਰ ਵੱਧਦਾ ਹੈ, ਸੇਵਾ ਕਰਨ ਨਾਲ ਕਿਤਨੀ ਕੋਈ ਸਿੱਧੀ ਅਤੇ ਕਰਾਮਾਤ ਆਉਂਦੀ ਹੈ, ਉਹ 12 ਸਾਲ ਦਾ ਇਤਿਹਾਸ ਸਾਡੀਆਂ ਪੁਸਤਕਾਂ 'ਚ ਲਿਖਿਆ ਹੈ ਕਿ ਹਰ ਸੇਵਾ ਕਰਨ ਵਾਲੇ ਦੇ ਅੰਦਰ ਐਸੀ ਤਬਦੀਲੀ ਆਏਗੀ। ਪਹਿਲੇ ਸਾਲ ਆਪਨੇ ਭਾਈ ਬੱਲੂ ਨੂੰ ਕਿਹਾ ਹੈ ਕਿ ਮੈਂ ਕਿਹੜੀ ਸੇਵਾ ਲਵਾਂ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਨਜ਼ਰ ਵਿੱਚ ਮੈਂ ਮਨਜ਼ੂਰ ਹੋ ਜਾਵਾਂ। ਉਹਨਾਂ ਨੇ ਕਿਹਾ, ਇੱਕ ਸੇਵਾ ਸਾਡੇ ਘਰ 'ਚ ਬੜੀ ਪ੍ਰਵਾਨ ਹੈ, ਉਹ ਹੈ ਜਲ ਦੀ ਸੇਵਾ, ਇਹ ਤੂੰ ਆਪਣੇ ਜ਼ਿੰਮੇ ਲੈ ਲੈ। ਸਰੀਰ ਜ਼ਰੂਰ ਬਿਰਧ ਹੈ ਪਰ ਗਾਗਰ ਚੁੱਕੀ ਨੇ, ਜਲ ਲੈਣ ਜਾਂਦੇ ਹਨ, ਮਹਾਰਾਜ ਨੂੰ ਇਸ਼ਨਾਨ ਕਰਾਉਂਦੇ ਹਨ, ਲੰਗਰ ਦੇ ਭਾਂਡੇ ਭਰਦੇ ਹਨ ਪਾਣੀ ਨਾਲ, ਅਤੇ ਜਲ ਦੀ ਸੇਵਾ ਆਪਣੇ ਜ਼ਿੰਮੇ ਲੈ ਲਈ। ਪਹਿਲੇ ਸਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਦੇਖ ਰਹੇ ਹਨ ਕਿ ਮੇਰਾ ਕੁੜਮ ਹੈ, ਆਪਣੀ ਬੇਟੀ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਨਾਲ ਵਿਆਹੀ ਹੋਈ ਹੈ, ਇਸ ਤੋਂ ਨੇੜੇ ਦਾ ਸਾਖ ਨਹੀਂ ਹੈ, ਅਤੇ ਉਸ ਵੇਲੇ ਸਾਰਿਆਂ ਹੀ ਕਹਿਣਾ ਸ਼ੁਰੂ ਕਰਤਾ, ਦੇਖੋ ਕੁੜਮਾਂ ਦੇ ਦਰਵਾਜ਼ੇ 'ਤੇ ਆ ਬੈਠਾ ਹੈ ਭਾਈ ਅਮਰਦਾਸ। ਬਸ ਪਹਿਲੀ ਸੇਵਾ ਦੇ ਅੰਦਰ ਇਹ ਹੋਵੇਗਾ ਕਿ ਹਰ ਇਨਸਾਨ ਉਂਗਲ ਕਰੇਗਾ, ਦੇਖੋ ਇਹਨੂੰ ਕੀ ਚਾਹ ਚੜ੍ਹ ਗਿਆ, ਦੇਖੋ ਇਹਨੂੰ ਇਹ ਕਿਉਂ ਭਾਂਡੇ ਮਾਂਜਣ ਲੱਗ ਪਿਆ, ਦੇਖੋ ਇਹ ਕਿਉਂ ਸਫਾਈ ਪਿਆ ਕਰਦਾ, ਦੇਖੋ ਭਾਈ ਇਹ ਕੀ ਪਿਆ ਕਰਦਾ। ਉਸ ਵੇਲੇ ਜਿਹੜਾ ਪਹਿਲਾ ਤਾਨਾ ਸਹਾਰ ਗਿਆ, ਮਿਹਣਾ ਸਹਾਰ ਗਿਆ, ਉਸ ਸੇਵਾ ਵਿੱਚ ਚੱਲ ਗਿਆ ਹੈ। ਇਸ ਕਰਕੇ ਸੂਰਜ ਪ੍ਰਕਾਸ਼ ਨੇ ਲਿਖਿਆ, ਪਹਿਲੇ ਸਾਲ ਆਪਨੇ ਮਨ ਨੀਵਾਂ ਬੋਲੇ ਸੁਭ ਆਦਰ। ਸੇਵਾ ਕਰਨ ਵਾਲੇ ਨੂੰ ਮਨ ਨੀਵਾਂ ਕਰਕੇ ਆਦਰ ਨਾਲ ਬੋਲਣਾ ਪਵੇਗਾ। ਅਤੇ ਸਾਹਿਬ ਗੁਰੂ ਅਮਰਦਾਸ, ਭਾਈ ਅਮਰਦਾਸ ਦੇ ਰੂਪ ਅੰਦਰ ਪਹਿਲੇ ਸਾਲ ਮਨ ਨੀਵਾਂ ਕਰਕੇ ਜੋ ਵੀ ਕਿਸੇ ਨੇ ਕਿਹਾ ਹੈ ਸੁਣਦੇ ਗਏ ਨੇ। ਕੁੜਮਾਂ ਦੇ ਕੋਲ ਆ ਗਿਆ ਹੈ, ਪ੍ਰਸ਼ਾਦ ਇੱਥੋਂ ਖਾਣ ਲੱਗ ਪਿਆ ਹੈ, ਘਰ ਵਿੱਚ ਦੇਖੋ ਸੋ ਹੈ ਕੁਛ ਨਹੀਂ, ਸੋ ਭਾਵੇਂ ਕਿਤਨਾ ਕੁਛ ਹੋਵੇ। ਉਸ ਵੇਲੇ ਪਹਿਲਾ ਸਾਲ ਤੋਂ ਬਾਅਦ ਆਪਨੇ ਇੱਕ ਸਿਰੋਪਾ ਜੋ ਹਰ ਸਾਲ ਸੰਗਤ 'ਚ ਦਿੰਦੇ ਸਨ ਇਹਨਾਂ ਨੂੰ ਦੇ ਦਿੱਤਾ। ਦੂਸਰੇ ਸਾਲ ਹੁੰਦੀ ਹੈ ਸਮਾਜ ਦੀ ਲਾਜ। ਜਿਸ ਵੇਲੇ ਖਬਰ ਪੈ ਗਈ ਨਾ ਸਾਰਿਆਂ ਨੂੰ ਕਿ ਗੁਰੂ ਅਮਰ ਭਾਈ ਅਮਰਦਾਸ ਗੁਰੂ ਅੰਗਦ ਦੇ ਦਰਵਾਜ਼ੇ ਜਾ ਕੇ ਇਤਨੀ ਸੇਵਾ ਕਰ ਰਿਹਾ ਹੈ ਕਿ ਹੁਣ ਵਾਪਸ ਨਹੀਂ ਆ ਰਿਹਾ, ਅਤੇ ਜਿਹੜਾ ਸਮਾਜ ਹੈ ਉੱਠ ਖਲੋਂਦਾ ਹੈ ਕਿ ਦੇਖੋ ਸਾਡੀ ਬਰਾਦਰੀ ਦਾ ਨੱਕ ਕੱਟ ਰਿਹਾ ਹੈ, ਦੇਖੋ ਸਾਡੀ ਬਰਾਦਰੀ ਅੰਦਰ ਕੀ ਹੋ ਗਿਆ ਕਿ ਕੁੜਮਾਂ ਦਾ ਹੁਕੜਮ ਹੋ ਕੇ ਉਹਨਾਂ ਦੇ ਘਰ ਸੇਵਾ ਕਰਦਾ, ਸਾਰੀ ਬਰਾਦਰੀ ਟੁਰ ਕੇ ਆ ਗਈ। ਉਂਝ ਸਾਡੇ ਅੰਦਰ ਜਿਹੜੇ ਸੇਵਾ ਪੰਥੀ ਹਨ ਨਾ ਭਾਈ ਕਨ੍ਹਈਆ ਜੀ, ਉਹਨਾਂ ਦੇ ਜੀਵਨ ਵਿੱਚ ਵੀ ਇਹੀ ਲਿਖਿਆ ਹੈ ਕਿ ਆਪ ਦੇ ਪਿਤਾ ਬਹੁਤ ਵੱਡੇ ਸੌਦਾਗਰ ਸਨ, ਲਸ਼ਕਰੀ ਸੌਦਾਗਰ ਸਨ, ਕਿ ਔਰੰਗਜ਼ੇਬ ਦੀਆਂ ਫੌਜਾਂ ਨੂੰ ਆਪ ਰਸਦ ਪਹੁੰਚਾਉਂਦੇ ਸਨ, ਅਤੇ ਘਰ ਵਿੱਚ ਚੰਗੀ ਮਾਇਆ ਸੀ, ਸੌਖੇ ਸਨ। ਉਸ ਵੇਲੇ ਭਾਈ ਕਨ੍ਹਈਆ ਜੀ ਆਪ ਦੇ ਰਿਸ਼ਟ ਪੁੱਤ ਸਨ, ਤਕੜੇ ਸਨ। ਉਹਨਾਂ ਦੇ ਪਿੰਡ ਸੋਧਰੇ ਵਿੱਚੋਂ ਜਿਸ ਵੇਲੇ ਨੇੜੇ ਕੋਈ ਬੰਦਾ ਬੇਗਾਰ ਹੀ ਲੱਗੇ, ਭਾਰ ਸਿਰ 'ਤੇ ਚੁੱਕਿਆ ਹੋਵੇ, ਸਾਹ ਲੈਣ ਲੱਗੇ, ਅਤੇ ਉਸਨੂੰ ਜਲ ਵੀ ਛਕਾਉਣ, ਭਾਈ ਕਨ੍ਹਈਆ ਜੀ ਛੋਟੀ ਉਮਰ ਵਿੱਚ ਵੀ ਤਕੜੇ ਸਰੀਰ ਦੇ ਸਨ, ਅਤੇ ਉਸਦੀ ਬੇਗਾਰ ਨੂੰ ਚੁੱਕ ਕੇ ਅਗਲੇ ਪਿੰਡ ਤੱਕ ਪਹੁੰਚਾਓ। ਅਤੇ ਇਹ ਫਿਰ ਕੁਦਰਤੀ ਫਿਰ ਸਮਾਜ ਨੇ ਕਹਿਣਾ ਸ਼ੁਰੂ ਕਰਤਾ ਕਿ ਦੇਖ ਤੇਰਾ ਬੇਟਾ ਕੀ ਪਿਆ ਕਰਦਾ। ਬਾਪ ਨੇ ਤਾੜਨਾ ਕੀਤੀ, ਮਾਂ ਸਮਝਾਉਣ ਲੱਗੀ। ਉਸ ਵੇਲੇ ਜੋ ਭਾਈ ਕਨ੍ਹਈਆ ਜੀ ਨੇ ਸ਼ਬਦ ਕਹੇ ਨੇ, ਹਮੇਸ਼ਾ ਐਸਾ ਹੋਏਗਾ, ਇਹ ਸ਼ਬਦ ਜੋ ਮੁੱਖੋਂ ਨਿਕਲ ਜਾਏਗਾ ਉਹ ਹੈ ਸੇਵਾ ਪੰਥੀ। ਉਸਨੇ ਸੇਵਾ ਨੂੰ ਜਾਣਿਆ ਹੈ। ਉਸ ਵੇਲੇ ਜੋ ਉਹਦੇ ਮਨ ਵਿੱਚ ਆਉਣਾ ਸ਼ੁਰੂ ਹੋ ਗਿਆ ਕਿ ਮੈਂ ਇੱਕ ਉੱਚਾ ਹੋ ਕੇ ਸੇਵਾ ਵਿੱਚ ਜੁੜਿਆ ਹਾਂ, ਤਾਂ ਨਹੀਂ ਮੈਂ ਇਹਨੂੰ ਸਹਾਰ ਲਿਆ। ਭਾਈ ਕਨ੍ਹਈਆ ਜੀ ਮਾਂ ਨੂੰ ਕਹਿਣ ਲੱਗੇ, ਮਾਂ ਕਈਆਂ ਦੇ ਘਰ ਬਾਬਲੇ ਪੁੱਤਰ ਨਹੀਂ ਹੋ ਜਾਂਦੇ, ਮੈਨੂੰ ਬਾਬਲਾ ਹੀ ਸਮਝ ਰੱਖ, ਮੈਨੂੰ ਪਾਗਲ ਹੀ ਸਮਝ ਰੱਖ। ਕਿ ਜੇ ਇਹ ਖਿਆਲ ਹੈ ਨਾ ਸਾਰਿਆਂ ਦਾ ਕਿ ਮੈਂ ਪਾਗਲ ਹੋ ਕੇ ਚੀਜ਼ਾਂ ਪਿਆ, ਲੋਕਾਂ ਦੀਆਂ ਸੇਵਾ ਪਿਆ ਕਰਨਾ, ਇਹ ਗੁਰੂ ਅਮਰਦਾਸ ਮਹਾਰਾਜ। ਦੂਜੀ ਜੋ ਸਭ ਤੋਂ ਜ਼ਰੂਰੀ ਹੁੰਦੀ ਹੈ ਕਾਟੀ, ਸਾਰੀ ਬਰਾਦਰੀ ਨੇ ਆਖ ਕੇ ਕਿਹਾ। ਮਹਾਰਾਜ ਨੇ ਉਸ ਵੇਲੇ ਕਿਹਾ, ਬਰਾਦਰੀ ਦੇ ਆਖੇ ਨਾ ਲੱਗਣਾ, ਮੈਨੂੰ ਚਰਨਾਂ ਨਾਲ ਨਾ ਵਿਛੋੜਨਾ, ਇਹ ਸੇਵਾ ਮੇਰੇ ਕੋਲੋਂ ਨਾ ਲੈਣੀ। ਫਿਰ ਸਰੋਪਾ ਮਿਲ ਗਿਆ। ਤੀਸਰੇ ਸਾਲ ਲੋਕਾਂ ਨੇ ਜਿੱਥਿਆ, ਅਤੇ ਸੂਰਜ ਪ੍ਰਕਾਸ਼ ਨੇ ਸਾਡੇ ਇਤਿਹਾਸ ਵਿੱਚ ਲਿਖਿਆ ਹੈ, ਗੁਰੂ ਅਨੁਰਾਗ ਮੁਖ ਤੇ ਲਾਲੀ। ਇਹ ਹੈ ਕੁਛ ਦੇਰ ਸੇਵਾ ਤੋਂ ਬਾਅਦ ਜਿਹੜਾ ਵੀ ਸੇਵਾ ਵਿੱਚ ਜੁਟਿਆ ਹੈ ਉਸਦੇ ਵਾਹਿਗੁਰੂ ਨਾਲ, ਗੁਰੂ ਨਾਲ ਪਿਆਰ ਪੈਣਾ ਸ਼ੁਰੂ ਹੋ ਜਾਏਗਾ ਅਤੇ ਮੁੱਖ 'ਤੇ ਲਾਲੀ ਆ ਜਾਏਗੀ। ਐਸਾ ਗੁਰੂ ਅਮਰ ਭਾਈ ਅਮਰਦਾਸ ਦਾ ਹੋਇਆ ਕਿ ਹੁਣ ਸਾਰੇ ਦੇਖਣ ਲੱਗੇ ਨਵੀਂ ਲਾਲੀ ਚੜ੍ਹੀ ਹੋਈ। ਹੁਣ ਨਵੀਂ ਲਾਲੀ ਚੜ੍ਹੀ ਨਾਲ ਕੇ ਸੇਵਾ ਵੀ ਵੱਧ ਕਰਨ ਲੱਗ ਪਏ। ਹੁਣ ਸੋਚਿਆ ਨੇ ਹੋਰ ਕੀ ਸੇਵਾ ਕਰਾਂ, ਅਤੇ ਆਪ ਨੇ ਪਾਤਰ ਸਵਾਰੈ ਲਿਖਿਆ ਹੈ ਕਿ ਫਿਰ ਪਾਂਡੇ ਵੀ ਮਾਂਜਣੇ ਸ਼ੁਰੂ ਕਰ ਦਿੱਤੇ। ਹੁਣ ਪਾਣੀ ਲਿਆਉਂਦੇ ਸਨ, ਇਹ ਨਹੀਂ ਕਿ ਹੁਣ ਸੇਵਾਦਾਰ ਜਿਸ ਲਈ ਸੇਵਾ ਕਰ ਰਿਹਾ ਹੈ ਅਤੇ ਆਖੇ ਮੈਨੂੰ ਹੁਣ ਪ੍ਰਧਾਨ ਬਣਾ ਦਿਓ, ਆਖੇ ਮੈਨੂੰ ਮੁਖੀ ਬਣਾ ਦਿਓ, ਆਖੇ ਮੈਨੂੰ ਅੱਗੇ ਕਰੋ। ਹੁਣ ਉਹਨਾਂ ਨੇ ਇੱਕ ਹੋਰ ਸੇਵਾ ਹੱਥ 'ਚ ਲੈ ਲਈ, ਇਹ ਸੀ ਪਾਂਡੇ ਮਾਂਜਣ ਵਾਲੀ, ਤਾਂ ਕਿ ਹੋਰ ਰੰਗਤ ਜਿਹੜੀ ਚੜ੍ਹਦੀ ਰਹੇ। ਇਹ ਤੀਸਰੇ ਸਾਲ ਦੀ ਸੇਵਾ ਹੈ। ਚੌਥੇ ਸਾਲ ਸਮਝ ਆਈ ਨੇ ਸੇਵਾ ਕਰਦਿਆਂ ਅਦਬ ਨਹੀਂ ਰਹਿ ਰਿਹਾ। ਬੜੀ ਵਾਰੀ ਐਸਾ ਹੋਇਆ ਕਿ ਤੁਸੀਂ ਦੇਖਿਆ ਵੀ ਹੋਏਗਾ, ਸੰਗਤ ਬੈਠੀ ਹੁੰਦੀ ਹੈ, ਸੇਵਾਦਾਰ ਨੇ ਸੇਵਾ ਕਰਨੀ, ਪਾਂਡੇ ਉਠਾ ਪਰਾਂ ਕਰ, ਆਮ ਤੌਰ 'ਤੇ ਸੇਵਾ ਹਮੇਸ਼ਾ ਕਰਦਾ, ਉਠਾ ਪਰਾਂ, ਅਸੀਂ ਚਾਹ ਤੇ ਪੀਂਦੇ ਹਾਂ। ਉਸ ਵਿਚਾਰੇ ਨੇ, ਸੇਵਾਦਾਰ ਨੇ ਆਪਣਾ ਕੰਮ ਕਰਨਾ, ਉਹ ਆਖੇਗਾ ਜਲਦੀ ਕਰੋ। ਇਹਨਾਂ ਨੇ ਦੇਖਿਆ ਕਿਸੇ ਮੇਰੇ ਕੋਲ ਕੋਈ ਜਲਦੀ ਤਾਂ ਨਹੀਂ ਹੋ ਰਹੀ। ਚੌਥੇ ਸਾਲ ਲਿਖਿਆ ਹੈ, ਆਪ ਨੇ ਸੋਚਿਆ ਰੋਜ਼ ਜਲ ਭਰਨ ਜਾਂਦਾ ਹਾਂ, ਮੈਂ ਤਾਂ ਇਸ਼ਨਾਨ ਕੀਤਾ ਨਹੀਂ ਹੈ,
ਅਤੇ ਮੈਂ ਇਸ਼ਨਾਨ ਕੀਤਾ ਨਹੀਂ ਕਿ ਮੈਨੂੰ ਬਗੈਰ ਇਸ਼ਨਾਨ ਕਰੇ ਗੁਰੂ ਲਈ ਜਲ ਭਰ ਕੇ ਲਿਆਉਣਾ ਚਾਹੀਦਾ ਹੈ। ਸੋਚ ਉੱਠ ਗਈ, ਅਦਭੁਤ ਦੀ ਇਹ ਸੋਚ ਹੈ, ਹਮੇਸ਼ਾ ਉੱਠੇਗੀ ਹਰ ਉਸ ਸੇਵਾਦਾਰ ਦੇ ਅੰਦਰ, ਹਰ ਸਿੱਖ ਦੇ ਅੰਦਰ ਖਿਆਲ ਪੈਦਾ ਹੋਏਗਾ ਕਿ ਜਿਹੜੇ ਮੇਰੇ ਕੋਲ ਗੁਰੂ ਦੀ ਬਿਦ ਵੀ ਤਾਂ ਨਹੀਂ ਹੋ ਰਹੀ, ਇਹਨਾਂ ਨੂੰ ਇਹ ਖਿਆਲ ਆਇਆ ਕਿ ਮੈਂ ਰੋਜ਼ ਜਲ ਭਰਨ ਜਾਣਾ ਹਾਂ, ਇਸ਼ਨਾਨ ਮੈਂ ਕੀਤਾ ਨਹੀਂ ਹੁੰਦਾ, ਮੈਂ ਪਾਣੀ ਭਰਨ ਚਲਾ ਜਾਣਾ ਹਾਂ ਅਤੇ ਵਿਆਸਾ ਦੇ ਅੰਦਰੋਂ ਜਿਸ ਵੇਲੇ ਗਾਗਰ ਭਰਨ ਲੱਗਣਾ ਹਾਂ, ਅਤੇ ਕੀ ਐਸਾ ਤਾਂ ਨਹੀਂ ਹੋ ਰਿਹਾ ਕਿ ਮੈਂ ਬਗੈਰ ਨਹਾਤੇ ਗੁਰੂ ਲਈ ਜਲ ਭਰ ਲਿਆ ਹਾਂ, ਕਿਧਰੇ ਕੋਈ ਵਿਦ ਵੀ ਤਾਂ ਨਹੀਂ ਹੈ। ਅਤੇ ਫਿਰ ਖਿਆਲ ਆਇਆ ਇਸ਼ਨਾਨ ਕਰ ਲੈਣਾ ਚਾਹੀਦਾ, ਅਤੇ ਫਿਰ ਦੂਸਰੀ ਸੋਚ ਜਾਗ ਪਈ, ਮੇਰੇ ਗੁਰੂ ਨੇ ਅਜੇ ਇਸ਼ਨਾਨ ਕੀਤਾ ਨਹੀਂ ਹੈ ਅਤੇ ਮੈਨੂੰ ਕਰ ਲੈਣਾ ਚਾਹੀਦਾ ਹੈ। ਇਹ ਹੈ ਚੌਥੇ ਸਾਲ ਦੀ ਸੇਵਾ, ਅਦਬ ਦੀ ਹਿੰਤਾ ਹੈ ਇਸਨੂੰ ਕਹਿੰਦੇ ਹਨ। ਆਪਣੇ ਬਿਲ ਸਰੀਰ ਹੈ, ਹੁਣ ਸੋਚਿਆ ਹੋਰ ਕੋਈ ਰਸਤਾ ਨਹੀਂ ਹੈ, ਸਿਰ 'ਤੇ ਗਾਗਰ ਰੱਖਾਂ ਅਤੇ ਸਿੱਧਾ ਹੀ ਮੈਂ ਜਲ ਵਿੱਚ ਉਤਰ ਜਾਵਾਂ, ਨਾਲ ਇਸ਼ਨਾਨ ਹੋ ਜਾਏ, ਨਾਲ ਗਾਗਰ ਭਰੀ ਜਾਏ, ਤਾਂ ਹੈ ਗੁਰੂ ਅਮਰਦਾਸ ਵਰਗਾ ਸੰਸਾਰ 'ਤੇ ਕੋਈ ਨਹੀਂ, ਤਾਂ ਇਤਨੇ ਵਰ ਮਿਲੇ ਹਨ। ਅਤੇ ਇਸ ਸੇਵਾ ਵਿੱਚ ਆਪ ਫਿਰ ਜੁਟ ਗਏ, ਤਾਂ ਕਿ ਅਦਬੀ ਬੇਅਦਬੀ ਕਦੀ ਵੀ ਸੇਵਾ ਵਿੱਚ ਨਾ ਹੋਵੇ, ਅੱਖਰ 'ਤੇ ਗਲਤ ਬੋਲਣੇ ਨਹੀਂ ਹਨ, ਸ਼ਬਦ 'ਤੇ ਗਲਤ ਬੋਲਣੇ ਨਹੀਂ ਹਨ। ਇਹ ਚੌਥਾ ਸਾਲ ਵੀ ਆਪ ਦਾ ਇਸ ਤਰ੍ਹਾਂ ਗੁਜ਼ਰ ਗਿਆ। ਪੰਜਵੇਂ ਸਾਲ ਆਇਆ ਨੇ ਕਿ ਮੈਂ ਰੋਜ਼ ਗੁਰੂ ਨਾਲ ਬਾਹਰ ਜਾਣਾ। ਹੁਣ ਇਹ ਇਤਿਹਾਸ ਵਿੱਚ ਲਿਖਿਆ ਹੈ, ਗੁਰੂ ਅੰਗਦ ਸਾਹਿਬ ਕਹਿਣ ਲੱਗ ਪਏ ਸਨ ਸੰਗਤ ਨੂੰ ਕਿ ਜਿਹੜੀ ਵਿਚਾਰ ਕਰਨੀ ਹੋਵੇ ਅਮਰਦਾਸ ਨਾਲ ਕਰ ਲੈਣੀ। ਮਹਾਰਾਜ ਆਪ ਬੈਠ ਜਾਂਦੇ ਸਨ ਸੰਗਤ ਵਿੱਚ, ਪ੍ਰਚਾਰ ਕਰਨਾ, ਅਰਥ ਕਰਨੇ, ਇਤਿਹਾਸ ਸੁਣਾਉਣਾ, ਪਰ ਇਸ ਤਰ੍ਹਾਂ ਆਪ ਗੁਰੂ ਅੰਗਦ ਦੇਵ ਜੀ ਸਮਝਾਉਂਦੇ ਵੀ ਰਹਿੰਦੇ ਸਨ। ਇਹ ਵੀ ਲਿਖਿਆ ਹੈ, ਇੱਕ ਦਿਨ ਪੰਜਵੇਂ ਸਾਲ ਜਾਂਦੇ ਪਏ ਸਨ, ਆਪ ਦਾ ਇੱਕ ਹੱਥ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਅੱਗੇ ਹੋ ਗਿਆ ਟੁਰਦੇ ਟੁਰਦੇ, ਅਤੇ ਕੀਤਾ ਕੀ ਨੇ ਆਉਂਦਿਆਂ ਹੱਥ ਨੂੰ ਬੰਨ ਲਿਆ ਕਿ ਇਸ ਕਿਹੜਾ ਮੇਰਾ ਹੱਥ ਹੈ ਜਿਹੜਾ ਗੁਰੂ ਅੱਗੇ ਲੱਗ ਜਾਏ। ਅਤੇ ਤੁਸਾਂ ਕਈ ਵਾਰੀ ਸਾਡਿਆਂ, ਹੁਣ ਤਾਂ ਬੜਾ ਘੱਟ ਗਿਆ ਹੈ, ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨ ਵਾਲਿਆਂ ਨੂੰ ਦੇਖਿਆ ਹੋਏਗਾ, ਜੋ ਤਾਬੇ ਬੈਠ ਕੇ ਕਰਦੇ ਸਨ ਉਹ ਫਿਰ ਬੇਅਦਬੀ ਵਿੱਚ ਆ ਜਾਂਦੇ ਸਨ। ਆਮ ਤੌਰ 'ਤੇ ਮਹਾਰਾਜ ਦੇ ਉੱਤੇ ਹੀ ਇੰਝ ਹਾਵ ਭਾਵ ਦਿਖਾਉਂਦੇ ਸਨ, ਹੱਥ ਲੱਖਣ ਲੱਗ ਪੈਂਦੇ ਸਨ। ਸਾਡੇ ਤਾਂ ਇਤਿਹਾਸ ਵਿੱਚ ਇੱਕ ਮਹਾਂਪੁਰਸ਼ ਦੇ ਬਾਰੇ ਲਿਖਿਆ ਹੈ, ਦੋ ਮਹਾਂਪੁਰਸ਼ ਬੈਠੇ ਹੋਏ ਸਨ, ਇੱਕ ਕਥਾ ਪਿਆ ਕਰਦਾ ਸੀ, ਦੂਸਰਾ ਸੁਣਦਾ ਪਿਆ ਸੀ। ਕਥਾ ਕਰਨ ਵਾਲੇ ਨੇ ਆਪਣੀ ਦਾੜੀ ਨੂੰ ਕਥਾ ਕਰਦੇ ਕਰਦੇ ਹੱਥ ਫੇਰ ਲਿਆ, ਅਤੇ ਦੂਸਰੇ ਮਹਾਂਪੁਰਸ਼ ਨੇ ਆਖਿਆ, ਓਏ ਤੈਨੂੰ ਤਾਂ ਹੋਂ ਜਾਗੀ ਹੋਈ ਹੈ, ਤੈਨੂੰ ਲੋੜ ਕੀ ਸੀ ਆਪਣੀ ਦਾੜੀ ਨੂੰ ਹੱਥ ਫੇਰਨ ਦੀ? ਤੇਰੇ ਅੰਦਰ ਇਹ ਖਿਆਲ ਉੱਠ ਰਿਹਾ ਸੀ ਸ਼ਾਇਦ ਮੇਰੇ ਵਾਲ ਖਿਲਰ ਰਹੇ ਹਨ, ਤੈਨੂੰ ਗੁਰੂ ਦੇ ਹੁੰਦਿਆਂ ਆਪਣੀ ਹੋਂ ਜਾਗੀ ਹੈ, ਤੂੰ ਕਥਾ ਦਾ ਅਧਿਕਾਰੀ ਨਹੀਂ ਹੈ। ਐਸਾ ਅਦਬ ਸਾਨੂੰ ਸਿਖਾਉਂਦੇ ਸਨ ਇਹ ਪੁਰਸ਼, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ, ਬਾਣੀ ਨੂੰ, ਇਤਿਹਾਸ ਨੂੰ ਸਮਝਿਆ ਹੈ। ਸਿਰਫ ਕਥਾ ਕਰਦਿਆਂ ਕਿਸੇ ਨੇ ਆਪਣੀ ਦਾੜੀ ਨੂੰ ਹੱਥ ਫੇਰ ਲਿਆ, ਉਸ ਦੇ ਅੰਦਰੋਂ ਹੋਂ ਜਾਗੀ ਹੈ ਕਿ ਸ਼ਾਇਦ ਮੈਂ ਆਪੇ ਨੂੰ ਸੰਭਾਲਿਆ ਨਹੀਂ ਹੈ, ਸ਼ਬਦ ਦੀ ਥਾਵੇਂ ਉਹ ਆਪਾ ਦੱਸਣ ਲੱਗ ਪਿਆ। ਇਹ ਗੱਲ ਭਾਈ ਅਮਰਦਾਸ ਜੀ ਦੀ ਮਨ 'ਚ ਆਈ, ਅੱਗੇ ਤਾਂ ਨਹੀਂ ਮੈਂ ਕਿਤੇ ਗੁਰੂ ਦੇ ਨਿਕਲ ਗਿਆ, ਮੇਰੀ ਬਾਂਹ ਨੂੰ ਹੱਕ ਕੀ ਹੈ ਗੁਰੂ ਦੇ ਅੱਗੇ ਨਿਕਲ ਜਾਣ ਦਾ। ਤੁਸੀਂ ਦੇਖਿਆ ਕਈ ਬੋਲਣ ਵਾਲੇ, ਕਈ ਪ੍ਰਚਾਰ, ਕਈ ਸਾਧੂ ਆਮ ਤੌਰ 'ਤੇ ਗੁਰੂ ਦੀ ਬਾਤ ਕਰਦੇ ਕਰਦੇ ਆਪਣੀ ਬਾਤ ਉੱਤੇ ਜ਼ਿਆਦਾ ਜ਼ੋਰ ਦੇਣ ਲੱਗ ਪੈਂਦੇ ਹਨ, ਜਿਵੇਂ ਸਾਡੇ ਘਰਾਂ ਵਿੱਚ ਬਹੁਤ ਹੋ ਰਿਹਾ ਹੈ। ਵਾਹਿਗੁਰੂ ਐਸੀ ਅਵਸਥਾ ਨਾ ਲਿਆਵੇ, ਜਿਸ ਤਰ੍ਹਾਂ ਅੰਮ੍ਰਿਤ ਛਕਿਆ ਕਈਆਂ ਨੇ, ਅੰਮ੍ਰਿਤ ਦੀ ਦਾਤ ਲਈ ਹੈ, ਅਤੇ ਪੁੱਛੋ ਨਾ ਕਿਹਦੇ ਕੋਲ ਛਕਿਆ। ਐਸੀ ਅਣਜਾਣ ਪੁਣੀ 'ਚ ਕਹਿੰਦਾ, ਮੈਂ ਤਾਂ ਭਾਈ ਰਣਧੀਰ ਸਿੰਘ ਦੇ ਜਥੇ ਕੋਲੋਂ ਛਕਿਆ ਹੈ। ਕਿਸ ਅਣਜਾਣ ਪੁਣੀ 'ਚ ਕਹਿ ਜਾਂਦਾ, ਮੈਂ ਤਾਂ ਪਿੰਡਾਂ ਵਾਲੇ ਜਥੇ ਕੋਲੋਂ ਛਕਿਆ। ਕਿਸ ਅਣਜਾਣ ਪੁਣੀ ਵਿੱਚ ਕਹਿ ਜਾਂਦਾ, ਮੈਂ ਤਾਂ ਫਲਾਣੀ ਕੋਲੋਂ ਛਕਿਆ ਹੈ। ਇਹ ਉਸ ਵੇਲੇ ਹੁੰਦਾ ਹੈ ਜਿਸ ਵੇਲੇ ਉਸਨੂੰ ਪਤਾ ਹੀ ਨਹੀਂ ਹੈ ਕਿ ਦਾਤ ਦੇਣ ਵਾਲਾ ਗੁਰੂ ਹੈ। ਇਹ ਤਾਂ ਵਿਚਾਰੇ ਵਿਚਕਾਰ ਬੈਠੇ ਹੋਏ ਵਸੀਲੇ ਹਨ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਤੁਸੀਂ ਕਦੀ ਬਹਿਸ ਕਰਦਿਆਂ ਦੇਖਿਆ ਕਰੋ ਇਹਨਾਂ ਇਨਸਾਨਾਂ ਨੂੰ, ਫਲਾਣਾ ਇਹ ਕਹਿੰਦਾ, ਫਲਾਣੇ ਨੇ ਇਹ ਲਿਖਿਆ, ਫਲਾਣੇ ਨੇ ਇਹ ਕਿਹਾ। ਇਹ ਕਦੀ ਨਹੀਂ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਇਹ ਕਦੀ ਨਹੀਂ ਕਹਿੰਦੇ ਤੇਰੇ 'ਚ ਅਰਥਾਂ ਦੀ ਗਲਤੀ ਹੋ ਸਕਦੀ ਹੈ। ਇਹ ਕਦੀ ਨਹੀਂ ਕਹਿੰਦੇ ਲਿਖੇ ਨੂੰ ਬਾਈ ਫਿਰ ਵਾਚ ਲੈ। ਗਲਤੀਆਂ ਬੋਲਣ ਵਿੱਚ, ਲਿਖਣ ਵਿੱਚ, ਵਿਚਾਰਨ ਵਿੱਚ ਤਾਂ ਹੋ ਸਕਦੀਆਂ ਨੇ, ਮਨੁੱਖ ਦੀ ਬਾਤ ਨਾ ਕਰੋ। ਕਈ ਤਾਂ ਐਸੇ ਮੈਂ ਦੇਖੇ ਸਨ, ਹੁਣ ਕੁਝ ਕਟੇ ਹਨ, ਅੱਗੇ ਕੋਈ ਗੱਲ ਹੋਏ ਨਾ, ਭਾਈ ਵੀਰ ਸਿੰਘ ਨੇ ਕਿੱਥੇ ਲਿਖਿਆ? ਮੈਂ ਕਿਹਾ ਭਾਈ ਵੀਰ ਸਿੰਘ ਤਾਂ ਮੇਰੀ ਹੋਸ਼ 'ਚ ਹੋਇਆ ਹੈ, ਭਾਈ ਵੀਰ ਸਿੰਘ ਵਿੱਚ ਕਿੱਥੋਂ ਲੈ ਆਇਓ? ਜਿਵੇਂ ਆਪ ਮੇਰੇ ਕਲਗੀ ਵਾਲੇ ਨੇ ਸਾਨੂੰ ਸਮਝਾਇਆ ਸੀ, ਤਾੜੀ ਰਾਜਿਆਂ ਨੇ ਗਊ ਬਣਾ ਕੇ ਪਹੀਜ ਕੀ ਕਸਮ ਚੁੱਕ ਕੇ ਜਾਂ ਗਊ ਵਿਚਕਾਰ ਖੜੀ ਕਰ ਦਿੱਤੀ ਆਟੇ ਦੀ ਬਣਾ ਕੇ ਕਸਮ ਚੁੱਕਨੇ ਹਾਂ ਕਿ ਆਨੰਦਪੁਰੋਂ ਚਲੇ ਜਾਓ ਤੁਹਾਨੂੰ ਕੁਛ ਨਹੀਂ ਕਵਾਂਗੇ। ਰਹਿਣ ਵਾਲਾ ਆਨੰਦ ਚੰਦ ਸੀ, ਮਹਾਰਾਜ ਦਾ ਸਿੱਖ ਸੀ, ਹੈ ਵਜ਼ੀਰ ਸੀ। ਜਿਸ ਵੇਲੇ ਗਊ ਵਿਚਕਾਰ ਰੱਖੀ ਨਾ ਤਾਂ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਮਨੁੱਖਾਂ ਦੀਆਂ ਗੱਲਾਂ ਵਿੱਚ ਪਸ਼ੂ ਨਾ ਲਿਆਇਆ ਕਰੋ, ਬਸ ਇਹ ਦੇਖ ਲਓ ਐਸਾ ਹੈ ਖਰੂ ਮੇਰਾ। ਸਾਨੂੰ ਸਮਝਾ ਗਿਆ ਕਿ ਗਊ ਦੀ ਕਿਤਨੀ ਕੋਈ ਇੱਜ਼ਤ ਕਰਨੀ ਹੈ, ਇਹ ਆਪਣੇ ਆਪ ਤੁਹਾਨੂੰ ਸਮਝ ਆਇਆ। ਮਨੁੱਖਾਂ ਦੀਆਂ ਗੱਲਾਂ 'ਚ ਪਸ਼ੂ ਨਾ ਲਿਆਇਆ ਕਰੋ। ਅਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਗੁਰੂ ਦੀਆਂ ਗੱਲਾਂ ਅੰਦਰੋਂ ਫਾਨੀ ਇਨਸਾਨ ਨਾ ਲਿਆਇਆ ਕਰੋ। ਐਸੀ ਫਾਨੀ ਇਨਸਾਨ ਜਿਹਨਾਂ ਨੂੰ ਆਪਣੀਆਂ ਲਿਖਤਾਂ ਅਸੀਂ ਆਪ ਦੱਸਣੇ ਹਾਂ, ਜੇ ਲਿਖਣੇ ਆ ਨਾ, ਤੁਸੀਂ ਸ਼ਾਇਦ ਕਈ ਵਾਰੀ ਕਿਸੇ ਨੇ ਕਿਤਾਬ ਪੜ੍ਹੀ ਹੋਵੇ ਜਿਹੜੀਆਂ ਅਸੀਂ ਲਿਖਣੇ ਹਾਂ। ਅਸੀਂ ਜਿਹੜਾ ਮੁੱਖ ਬੰਦ ਲਿਖਣੇ ਹਾਂ ਲਿਖ ਦਿੰਦੇ ਹਾਂ, ਪਿਛਲੇ ਕਿਤਾਬ ਦੇ ਐਡੀਸ਼ਨ ਅੰਦਰ ਬੜੀਆਂ ਭੁੱਲਾਂ ਹੋ ਗਈਆਂ, ਅਸੀਂ ਆਪ ਹੀ ਲਿਖ ਦਿੰਦੇ ਹਾਂ ਤਾਂ ਕਿ ਅਸੀਂ ਤਾਂ ਅਜੇ ਉਸ ਸੂਰਜ ਵੱਲ ਚੱਲ ਰਹੇ ਹਾਂ ਜਿੱਥੋਂ ਰੋਸ਼ਨੀ ਆਉਂਦਿਆਂ ਆਉਂਦਿਆਂ ਸਦੀਆਂ ਲੱਗ ਗਈਆਂ ਹਨ। ਇਸ ਕਰਕੇ ਕੋਈ ਇਨਸਾਨ ਅਦਬ ਦੀ ਦੁਨੀਆ ਅੰਦਰ ਰਹਿੰਦੇ ਹੋਏ ਗੁਰੂ ਦੇ ਨਾਲ ਕਦੀ ਵੀ, ਇਹ ਸਾਨੂੰ ਸੇਵਾ ਸਮਝਾਈ ਸਾਹਿਬ ਗੁਰੂ ਅਮਰਦਾਸ, ਬਾਬਾ ਅਮਰਦਾਸ ਨੇ, ਕਿ ਕਦੀ ਵੀ, ਫਿਰ ਗੁਰੂ ਅੰਗਦ ਦੇਵ ਜੀ ਨੇ ਸਮਝਾਇਆ, ਇਤਨੀ ਕੜਾਈ ਨਾ ਕਰੋ ਕਿ ਬਾਜ਼ੂ ਹੀ ਬੰਨ ਕੇ ਰੱਖੋ, ਤੁਸੀਂ ਸਿਰਫ ਅਦਬ ਜੋ ਕਰ ਰਹੇ ਹੋ ਸੇਵਾ ਕਰਦੇ ਹਾਂ, ਇਹ ਹੀ ਕਾਫੀ ਹੈ। ਛੇਵੇਂ ਸਾਲ ਲਿਖਿਆ, ਜਿਸ ਵੇਲੇ ਆਪਣੇ ਸਿਰੋਂ ਪਾ ਆਪਣੀ ਹੱਥੀਂ ਬਾਬਾ ਅਮਰਦਾਸ ਦੇ ਸਿਰ 'ਤੇ ਬੰਨਿਆ, ਉਸ ਵੇਲੇ ਜੋ ਦੀ ਹਾਲਤ ਹੋਈ ਉਹ ਸਾਡੇ ਇਤਿਹਾਸ ਵਿੱਚ ਲਿਖੀ ਹੋਈ ਹੈ। ਲਿਖਿਆ ਜਿਸ ਵੇਲੇ ਛੇਵੇਂ ਸਾਲ ਪਟਕਾ ਦੇਣ ਲੱਗੇ, ਸਿਰੋਂ ਪਾ ਦੇਣ ਲੱਗੇ, ਉਸ ਵੇਲੇ ਆਪਣੇ ਸਿਰ 'ਤੇ ਬੰਨ ਲਿਆ, ਇੰਝ ਮਹਿਸੂਸ ਹੋਇਆ ਭਾਈ ਅਮਰਦਾਸ ਨੂੰ ਜਿਉਂ ਅਰਨੋਦ ਹੈ ਹੋਤ ਨਵੀਨ, ਜਿਵੇਂ ਕੋਈ ਸੂਰਜ ਚੜ ਗਿਆ ਹੋਵੇ ਅੰਦਰ, ਅਤੇ ਸਿੱਧਾ ਫੁਰਨ ਲੱਗੀ। ਸੇਵਾ ਦੀ ਕਰਨ ਦੇ ਨਾਲ ਅੰਦਰੋਂ ਸਿੱਧੀਆਂ ਫੁਰਨ ਲੱਗ ਪਈਆਂ, ਅਤੇ ਪਹਿਲੀ ਸਿੱਧੀ ਦੇਖੋ ਕੀ ਫੁਰੀ, ਜਿਸ ਵੇਲੇ ਜ਼ਰਾ ਵੀ ਕਿਸੇ ਨੂੰ ਪ੍ਰਾਪਤੀ ਹੋਣ ਲੱਗੇ, ਪਹਿਲਾਂ ਅਜ਼ਮਾਉਂਦਾ ਹੀ ਆਪਣੇ ਘਰਾਂ 'ਤੇ ਹੈ। ਅਤੇ ਆਪ ਨੇ, ਬਾਬਾ ਅਮਰਦਾਸ ਨੇ ਇਹ ਸੰਕਲਪ ਕੀਤਾ, ਜਿਸ ਵੇਲੇ ਸਿੱਧ ਫੁਰੀ, ਆਖਣ ਲੱਗੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੰਗੂਠੇ ਨੂੰ ਬੜੀ ਦੇਰ ਤੋਂ ਖੇਚਲ ਹੈ, ਵਾਹਿਗੁਰੂ ਕਰੇ ਠੀਕ ਹੋ ਜਾਏ। ਆਪ ਜੀ ਦਾ ਅੰਗੂਠਾ ਠੀਕ ਹੋ ਗਿਆ, ਅੰਗੂਠਾ ਠੀਕ ਹੋਇਆ, ਉਸੇ ਨੇ ਬੁਲਾ ਲਿਆ ਅਤੇ ਲਸ ਬੋਲੇ ਨੇ, ਤੈਂ ਜ਼ਰਾ ਵੀ ਸ਼ਕਤੀ ਨਾ ਜਰੀ, ਤੇਰੇ ਕੋਲ ਤਾਂ ਇਤਨੀ ਸ਼ਕਤੀ ਵੀ ਨਹੀਂ ਜਨ ਹੋਈ ਕਿ ਗੁਰੂ ਆਪ ਠੀਕ ਨਹੀਂ ਸੀ ਕਰ ਸਕਦਾ, ਤੂੰ ਪਹਿਲਾ ਜਿਹੜਾ ਵਾਰ ਹੈ ਮੇਰੇ 'ਤੇ ਕੀਤਾ, ਬਸ ਉਰੇ ਦੇਖ ਲੈਣਾ। ਜਿਸ ਨੂੰ ਜ਼ਰਾ ਵੀ ਕੰਸਨਟ੍ਰੇਸ਼ਨ ਮਿਲੀ ਹੈ, ਇਕਾਗਰਤਾ ਮਿਲੀ ਹੈ, ਪਹਿਲਾ ਹੱਲਾ ਗੁਰੂ 'ਤੇ ਹੀ ਕਰੇਗਾ, ਸਾਰੇ ਪਹਿਲਾ ਹੱਲਾ ਗੁਰੂ 'ਤੇ ਕਰਨਗੇ ਕਿ ਅਸੀਂ, ਸਾਡੇ ਕੋਲ ਆਓ, ਉਹਦੇ ਕੋਲ ਜਾਣ ਦੀ ਕੀ ਲੋੜ ਹੈ। ਇਹ ਛੇਵੀਂ ਸੇਵਾ ਹੈ, ਆਪ ਨੂੰ ਨਿਮਾ ਖਿਮਾ ਮੰਗੀ, ਹੱਥ ਜੋੜੇ, ਅੱਜ ਤੋਂ ਬਾਅਦ ਐਸਾ ਨਹੀਂ ਹੋਏਗਾ। ਪਰ ਅਜੇ ਤਾਂ ਬੜਾ ਲੰਮਾ ਪੈਂਦਾ ਸੀ ਸੇਵਾ ਦਾ, ਆਪ ਨੂੰ ਗੁਰੂ ਜੀ ਨੇ ਕਿਹਾ ਹੁਣ ਪਿੰਡ ਜਾਓ, ਘਰ ਜਾਓ, ਟੱਬਰ ਨੂੰ ਦੇਖੋ, ਫਿਰ ਵਾਪਸ ਆਉਣਾ। ਛੇਵੇਂ ਸਾਲ ਟੱਬਰ ਨੂੰ ਦੇਖਣ ਗਏ ਨੇ, ਪਿੱਛੇ ਕੌਤਕ ਹੋ ਗਿਆ, ਇੱਕ ਬੜੀ ਜਿਹੀ ਘਟਨਾ ਹੋ ਗਈ। ਸਾਰਿਆਂ ਨੂੰ ਪਤਾ ਖਡੂਰ ਸਾਹਿਬ ਅੰਦਰ, ਖਡੂਰ ਸਾਹਿਬ ਅੰਦਰ ਇੱਕ ਤਪਾ ਬਹੁਤ ਵਿਖਾਦ ਪਾ ਰਿਹਾ ਸੀ, ਕਹਿ ਰਿਹਾ ਸੀ ਗ੍ਰਸਤੀ ਕੋਲ ਵੀ ਕੁਛ ਹੁੰਦਾ ਹੈ। ਕੁਦਰਤ ਵੱਲੋਂ 2 ਸਾਲ ਮੀਂਹ ਨਾ ਵਰਿਆ ਖੇਤਾਂ ਅੰਦਰ, ਪਿੰਡ ਅੰਦਰ, ਇਲਾਕੇ ਅੰਦਰ। ਉਸਨੂੰ ਮੌਕਾ ਮਿਲ ਗਿਆ, ਕਹਿਣ ਲੱਗਾ ਦੇਖਿਆ ਗ੍ਰਸਤੀ ਨੂੰ ਪੂਜ ਰਹੇ ਹੋ, ਗ੍ਰਸਤੀ ਦੀ ਗੱਲ ਸੁਣਦੇ ਹੋ, ਅਤੇ ਸਾਰੇ ਘਬਰਾ ਗਏ, ਔੜ ਪੈ ਗਈ। ਅਤੇ ਉਸਨੇ ਕਿਹਾ, ਉਹ ਲੋਕ ਪੁੱਛਣ ਲੱਗੇ ਕੋਈ ਇਲਾਜ ਹੈ, ਕਹਿੰਦੇ ਨੇ ਹਾਂ ਇੱਕ ਇਲਾਜ ਹੈ ਕਿ ਗੁਰੂ ਅੰਗਦ ਸਾਹਿਬ ਨੂੰ ਕੋ ਪਿੰਡ ਛੱਡ ਜਾਣ ਅਤੇ ਬਾਰਿਸ਼ ਹੋ ਜਾਏਗੀ। ਸਾਰਾ ਪਿੰਡ ਮਹਾਰਾਜ ਕੋਲ ਆਇਆ, ਆਖਣ ਲੱਗੇ ਇਹ ਕਹਿੰਦਾ ਤਪਾ, ਕਹਿੰਦੇ ਠੀਕ ਹੈ ਬਾਈ, ਜੋ ਬਾਰਿਸ਼ ਕਰਵਾ ਸਕਦਾ ਤਾਂ ਮੈਂ ਪਿੰਡ ਛੱਡ ਕੇ ਚਲਾ ਜਾਂਦਾ, ਕੁਛ ਨਹੀਂ ਨੇ ਕਿਹਾ, ਪਿੰਡ ਛੱਡ ਕੇ ਚਲੇ ਗਏ। ਬਾਰਿਸ਼ ਕਿੱਥੋਂ ਆਉਣੀ ਸੀ, ਇਹ ਤਾਂ ਵਾਹਿਗੁਰੂ ਦੇ ਵੱਸ ਹੈ। ਅਤੇ ਬਾਰਿਸ਼ ਨਾ ਹੋਈ, ਉਸ ਵੇਲੇ ਇਤਨੇ ਨੂੰ ਬਾਬਾ ਅਮਰਦਾਸ ਆ ਗਏ, ਹੁਣ ਸਿੱਧਾ ਫੁਰਨ ਲੱਗ ਪਈ ਸੀ ਨਾ, ਵਾਪਸ ਆਏ ਨੇ, ਅੰਦਰੋਂ ਸਿੱਧ ਫੁਰ ਰਹੀ ਸੀ। ਅਜੇ ਉਸ ਸਥਾਨ 'ਤੇ ਨਹੀਂ ਸਨ ਆਏ ਜਿੱਥੇ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪ ਨੇ ਕੋਲ ਬਿਠਾਉਣਾ ਸੀ। ਆਉਂਦਿਆਂ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਕਿੱਥੇ ਨੇ, ਉਹਨਾਂ ਕਿਹਾ ਪਿੰਡ ਵਾਲਿਆਂ ਕਿਹਾ ਸੀ ਬਾਹਰ ਚਲੇ ਗਏ ਨੇ, ਛੱਡ ਕੇ ਛਾਪਰੀ ਪਿੰਡ ਹੈ 4 ਕੋਹ ਦੂਰ, ਉੱਥੇ ਚਲੇ ਗਏ ਨੇ, ਪਿੰਡ ਦੀ ਜੂ ਛੱਡ ਦਿੱਤੀ ਨੇ। ਉਸ ਵੇਲੇ ਫਿਰ ਬਾਬਾ ਅਮਰਦਾਸ ਕਹਿਣ ਲੱਗੇ ਬਾਰਿਸ਼ ਚਾਹੁੰਦੇ ਹੋ, ਕਹਿਣ ਲੱਗੇ ਬਾਰਿਸ਼ ਚਾਹੁੰਦੇ ਹਾਂ, ਜਿੱਥੇ ਜਿੱਥੇ ਤਪੇ ਨੂੰ ਘਸੀਟੋਗੇ ਖੇਤੀ ਅੰਦਰ ਪਹਿਲੀ ਅੰਦਰ ਬਾਰਿਸ਼ ਹੋ ਜਾਏਗੀ, ਹੋਰ ਕੀ ਪੇਂਡੂ ਨੂੰ ਕੀ ਚਾਹੀਦਾ, ਮੀਂਹ ਤੋਂ ਬਗੈਰ ਤਾਂ ਕੁਛ ਮੰਨਦਾ ਹੀ ਨਹੀਂ ਹੈ, ਪਾਣੀ ਤੋਂ ਬਗੈਰ ਕੁਛ ਜਾਣਦਾ ਹੀ ਨਹੀਂ ਹੈ। ਅਸੀਂ ਤਾਂ ਕਈ ਵਾਰੀ ਆਪਣੇ ਇਤਿਹਾਸ ਵਿੱਚੋਂ ਰੋਸ਼ਨੀ ਲੈ ਕੇ ਕਹਿੰਦੇ ਹਾਂ ਗੁਰੂ ਨਾਨਕ ਤੋਂ ਵੱਡਾ ਤਾਂ ਕੋਈ ਨਹੀਂ ਸੰਸਾਰ ਉੱਤੇ। ਜਿਸ ਵੇਲੇ ਹਰਿਦੁਆਰ ਗਏ ਨੇ ਅਤੇ ਪੁੱਛਿਆ ਨਾ ਉਹਨਾਂ ਨੇ ਪਾਂਡਿਆਂ ਨੇ ਕੀ ਪੇ ਕਰਦੇ ਹੋ, ਆਪਣੇ ਇਲਾਕੇ ਵੱਲ ਮੂੰਹ ਦੇ ਮੂੰਹ ਕਰਕੇ ਪਾਣੀ ਦੇ ਰਹੇ ਸਨ ਅਤੇ ਇਹ ਕਹਿ ਰਹੇ ਮੈਂ ਆਪਣੀਆਂ ਪਹਿਲੀਆਂ ਨੂੰ ਪਾਣੀ ਪਿਆ ਦੇਣਾ ਹਾਂ। ਭਾਵ ਇੱਕੋ ਹੀ ਸੀ, ਮਨ ਵਿੱਚ ਹਮੇਸ਼ਾ ਹੀ ਰਿਹਾ ਕਿ ਮੇਰੀ ਪਹਿਲੀ ਹਰੀ ਭਰੀ ਹੋਵੇ। ਉਸ ਵੇਲੇ ਸਾਰੇ ਆਖਿਆ ਜੇ ਖਿੱਚਣ ਨਾਲ ਘਸੀਟਣ ਨਾਲ ਜਲ ਮਿਲ ਸਕਦਾ ਹੈ, ਬਾਰਿਸ਼ ਹੋ ਸਕਦੀ ਹੈ, ਬਾਰਿਸ਼ ਹੋਈ, ਹਰ ਇੱਕ ਦੀ ਪਹਿਲੀ ਹਰੀ ਭਰੀ ਹੋ ਗਈ ਚੰਗੀ। ਉਸ ਵੇਲੇ ਗੁਰੂ ਕਹਿਣ ਚੱਲੇ ਸਾਰੇ ਵਾਪਸ ਲੈਣ ਅਤੇ ਮਹਾਰਾਜ ਨੇ ਪਿੱਠ ਕਰ ਲਈ। ਉਸੇ ਵੇਲੇ ਜਿਸ ਵੇਲੇ ਅਮਰਦਾਸ ਆ ਰਹੇ ਹਨ, ਉਸ ਨੂੰ ਕਿਹਾ ਬੜਾ ਅਜੀਬ ਜਿਹਾ ਤੂੰ ਕੀਤਾ ਹੈ ਅਮਰਦਾਸ, ਆਪਣੀ ਹੋਂ ਨੂੰ ਠੇਸ ਲੱਗੇ ਅਤੇ ਬੜੀ ਚੋਟ ਲੱਗਦੀ ਹੈ। ਜਿਸ ਵੇਲੇ ਦੂਜੇ ਦੀ ਹੋਂ ਨੂੰ ਠੇਸ ਮਾਰੀ ਜਾਏ, ਯਾਦ ਰੱਖਿਆ ਕਰੋ ਉਹਨੂੰ ਵੀ ਬੜੀ ਚੋਟ ਵੱਜਦੀ ਹੈ। ਉਸ ਨੂੰ ਬੜੀ ਹੋਂ ਸੀ, ਤੂੰ ਉਸਨੂੰ ਠੇਸ ਉਹਨੀ ਠੇਸ ਵੱਜਦੀ ਸੀ ਮੇਰੇ ਉੱਥੇ ਰਹਿਣ ਨਾਲ, ਮੈਂ ਚਲਾ ਆਇਆ ਹਾਂ, ਤੂੰ ਮੈਨੂੰ ਨਹੀਂ ਦੇਖਿਆ, ਤੈਨੂੰ ਠੇਸ ਲੱਗੀ ਹੈ। ਜੇ ਉਸਨੂੰ ਠੇਸ ਲੱਗੀ ਸੀ ਮੈਨੂੰ ਉਹਨੇ ਪਿੰਡੋਂ ਕੱਢ ਦਿੱਤਾ। ਅਤੇ ਅਮਰਦਾਸ ਮੈਨੂੰ ਇਹ ਸਮਝਾ, ਤੈਨੂੰ ਠੇਸ ਲੱਗੀ ਤੂੰ ਸੰਸਾਰੋਂ ਕੱਢ ਦਿੱਤਾ ਹੈ, ਤੂੰ ਮਾੜਾ ਹੈ ਕਿ ਉਹ ਮਾੜਾ ਹੈ। ਬਸ ਇਹ ਗੱਲ ਸੇਵਾ ਵਿੱਚ ਯਾਦ ਰੱਖਣੀ ਕਿ ਜੇ ਸ਼ਕਤੀ ਆਈ ਹੈ ਸੇਵਾ ਕਰਦਿਆਂ ਕਿਸੇ ਨੂੰ ਠੇਸ ਨਾ ਵੱਜੇ। ਫਿਰ ਸਾਹਿਬ ਗੁਰੂ ਅੰਗਦ ਸਾਹਿਬ ਨੇ ਇਲਾਜ ਦੱਸਿਆ, ਕਹਿਣ ਲੱਗੇ ਹੁਣ ਇੱਕੋ ਹੀ ਇਲਾਜ ਹੈ ਕਿ ਉਸ ਤਪੇ ਦਾ ਹਰ ਸਾਲ ਖਡੂਰ ਸਾਹਿਬ ਅੰਦਰ ਬਾਕਾਇਦਾ ਜਿਸ ਤਰ੍ਹਾਂ ਹੋਰ ਪੁਰਬ ਹੁੰਦੇ ਨੇ ਤਪੇ ਦਾ ਵੀ ਉਸੇ ਤਰ੍ਹਾਂ ਕਰਿਆ ਕਰੋ, ਉਸੇ ਤਰ੍ਹਾਂ ਲੰਗਰ ਹੁਣ ਵੀ ਉਸੇ ਤਰ੍ਹਾਂ ਖਡੂਰ ਸਾਹਿਬ ਅੰਦਰ ਤਪੇ ਦਾ ਯਾਦ ਵਿੱਚ ਲੰਗਰ ਵੀ ਹੁੰਦਾ, ਦੀਵਾਨ ਵੀ ਸਜਦੇ ਨੇ, ਕਿਸੇ ਦੀ ਹੋਂ ਨੂੰ ਠੇਸ ਨਾ ਲੱਗੇ, ਇਹ ਸੇਵਾ ਦਾ। ਉਸ ਵੇਲੇ ਫਿਰ ਬਚਨ ਆਪ ਨੇ ਕਹੇ ਸਨ, ਸੇਵਾਦਾਰ ਅੰਦਰ ਇਹ ਅੱਠ ਗੁਣ ਜ਼ਰੂਰ ਚਾਹੀਦੇ ਹਨ ਤਾਂ ਉਹ ਸੇਵਾ ਕਰੇ। ਬਚਨ ਤਾਂ ਆਪ ਦੇ ਹਨ, ਤਰਜਮਾ ਕਰਨ ਵਿੱਚ ਕੋਈ ਭੁੱਲ ਹੋ ਸਕਦੀ ਹੈ। ਆਪ ਨੇ ਆਖਿਆ ਹਰ ਸੇਵਾਦਾਰ ਦੇ ਅੰਦਰ ਸਹਿਨਸ਼ੀਲਤਾ ਚਾਹੀਦੀ ਹੈ, ਧਰਤੀ ਜਿਤਨੀ ਅਡੋਲਤਾ ਚਾਹੀਦੀ ਹੈ, ਪਰਬਤ ਜਿਤਨੀ ਜੇਰਾ ਚਾਹੀਦਾ ਹੈ, ਰੁੱਖਾਂ ਵਰਗਾ ਨਿਰਮਲਤਾ ਚਾਹੀਦੀ ਹੈ, ਜਲ ਵਰਗੀ ਠੰਡ ਚਾਹੀਦੀ ਹੈ, ਬਰਫ਼ ਵਰਗੀ ਵਿਸ਼ਾਲਤਾ ਚਾਹੀਦੀ ਹੈ, ਆਕਾਸ਼ ਵਰਗੀ ਤੇਜ਼ ਚਾਹੀਦਾ ਹੈ, ਸੂਰਜ ਵਰਗਾ ਭਲਾ ਚਾਹੀਦਾ ਹੈ ਸਰਬੱਤ ਦਾ। ਹੁਣ ਦੇਖ ਲਓ ਕਿਸ ਦੀ ਸੇਵਾ ਦੀ ਮਹਾਨਤਾ ਹੈ ਕਿ ਸੇਵਾਦਾਰ ਅੰਦਰ ਇਤਨੇ ਗੁਣ, ਤੇਜ਼ ਵੀ ਬੜਾ ਹੋਏਗਾ ਸੇਵਾਦਾਰ ਅੰਦਰ, ਅਤੇ ਜ਼ਰਾ ਵੀ ਸੇਵਾਦਾਰ ਦੇ ਮੁੱਖ ਵਿੱਚੋਂ ਕੌੜਾ ਬਚਨ ਨਿਕਲਿਆ ਨਹੀਂ ਅਤੇ ਭਰੀ ਹੋਈ ਸੰਗਤ ਅੰਦਰ ਉਸਦਾ ਅਸਰ ਮਾੜਾ ਗਿਆ ਨਹੀਂ ਹੈ। ਮੈਂ ਕਈ ਵਾਰੀ ਸੋਚਿਆ ਕਲਗੀ ਵਾਲਿਆ ਠੀਕ ਲਿਖਿਆ ਭਾਈ ਮਨੀ ਸਿੰਘ ਜੀ ਨੇ, ਪਕੜੋ ਚਰਨ ਗੋਬਿੰਦ ਕੇ ਛਾਡੋ ਜੰਝਾਰਾ, ਜੇ ਚਾਹੁੰਦੇ ਹੋ ਕੋਈ ਸਾਨੂੰ ਜ਼ੰਜੀਰ ਸੰਸਾਰ ਦੀ ਨਾ ਜਕੜੇ, ਗੁਰੂ ਗੋਬਿੰਦ ਸਿੰਘ ਦੇ ਚਰਨ ਪਕੜੀ ਰੱਖੋ, ਪਕੜੋ ਚਰਨ ਗੋਬਿੰਦ ਕੇ ਛਾਡੋ ਜੰਝਾਰਾ। ਉਹਦੇ ਕਿਉਂ ਹੁੰਦਾ ਹੈ ਇਹ ਆਪ ਨੇ ਸਾਨੂੰ, ਹੁਣ ਦੇਖ ਲਓ ਤੁਸੀਂ, ਜਿਸ ਵੇਲੇ ਆਪ ਨੇ ਅੰਮ੍ਰਿਤ ਦੀ ਦਾਤ ਦਿੱਤੀ ਹੈ, ਫਿਰ ਅੰਮ੍ਰਿਤ ਦੀ ਦਾਤ ਲਈ ਹੈ, ਵਾਕ ਆਪ ਨੇ ਲਿਆ ਹੈ, ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੜਾ ਪ੍ਰਸ਼ਾਦ ਆਪ ਵਰਤਾਇਆ ਹੈ। ਆਪ ਕਿਉਂ ਕੜਾ ਪ੍ਰਸ਼ਾਦ ਵਰਤਾਇਆ? ਹੁਣ ਤਾਂ ਜੇ ਕੋਈ ਆਵਾਜ਼ ਦੇਣੇ ਆ ਗ੍ਰੰਥੀ ਜੀ ਭਾਈ ਜੀ, ਜਾਂ ਕਈ ਵਾਰੀ ਸਟੇਜ ਤੋਂ ਮੈਂ ਆਪ ਸੁਣਿਆ, ਤੁਸੀਂ ਵੀ ਸੁਣਿਆ ਹੋਏਗਾ, ਕੜਾ ਪ੍ਰਸ਼ਾਦ ਵਾਲੇ ਆ ਜਾਣ। ਇਸ ਦਾ ਜੇ ਕਲਗੀਧਰ ਆਪ ਕੜਾ ਪ੍ਰਸ਼ਾਦ ਵਰਤਾ ਰਹੇ ਹਨ, ਇਸ ਦੇ ਅਰਥ ਇਹ ਨੇ ਕਿ ਸਭ ਤੋਂ ਜ਼ਰੂਰੀ ਅੰਗ ਇਹੀ ਹੈ, ਮਤੇ ਵਰਤਾਉਣ ਵਾਲਾ ਦੇਣ ਵਾਲਾ ਸੰਗਤ ਦੇ ਅੰਦਰ ਅਨਸਾਵਾਂ ਹੋ ਜਾਏ। ਆਪਣੀ ਹੱਥੀ ਕਲਗੀਧਰ ਦਾ ਕੜਾ ਪ੍ਰਸ਼ਾਦ ਵਰਤਾਉਣਾ ਦੱਸ ਰਿਹਾ ਹੈ ਕਿ ਨਾ ਕੋਈ ਮੁੱਖ ਸੇਵਾਦਾਰ ਸੰਕੋਚ ਕਰੇ ਅਤੇ ਨਾ ਕੋਈ ਸੇਵਾਦਾਰ ਸੰਕੋਚ ਕਰੇ, ਨਾ ਕੋਈ ਗ੍ਰੰਥੀ ਸੰਕੋਚ ਕਰੇ, ਨਾ ਕੋਈ ਦੂਸਰਾ ਸੰਕੋਚ ਕਰੇ। ਇਹ ਇਸ ਕਰਕੇ ਆਪ ਨੇ ਸਾਨੂੰ ਪੂਰਨੇ ਪਾਏ ਹਨ ਕਿ ਕਿਸੇ ਵੇਲੇ ਵੀ ਇਨਸਾਨ ਦੇ ਅੰਦਰ ਸੇਵਾਦਾਰ ਦੇ ਅੰਦਰ ਤੇਜ਼ ਵੀ ਬੜਾ ਹੁੰਦਾ ਹੈ, ਸੂਰਜ ਵਰਗਾ ਤੇਜ਼ ਹੈ, ਕਿਤੇ ਸਾੜਨ ਲੱਗ ਪਵੇ। ਇਹ ਜਿਸ ਵੇਲੇ ਆਪ ਨੇ ਕਿਹਾ, ਉਸ ਵੇਲੇ ਭਾਈ ਅਮਰਦਾਸ ਜੀ ਨੇ ਹੱਥ ਜੋੜੇ, ਸੇਵਾ ਹੁਣ ਆਪ ਦੀ ਨਿਭ ਰਹੀ ਸੀ। ਹੁਣ ਕਿਸ ਥਾਂ 'ਤੇ ਪੁੱਜਦੀ ਇਹ ਸੇਵਾ, ਕਿਉਂਕਿ ਸਮਾਂ ਨਹੀਂ ਹੈ, ਸੇਵਾ ਦੇ ਅਸਥਾਨ ਦੇਖੋ ਕਿਸ ਥਾਂ 'ਤੇ ਪੁੱਜਾ ਹੈ। ਹੁਣ ਸੇਵਾ ਦਾ ਅਸਰ ਇਹ ਹੋਣਾ ਸ਼ੁਰੂ ਹੋ ਗਿਆ ਕਿ ਹਰ ਇੱਕ ਦਾ ਤਾਣਾ, ਹਰ ਇੱਕ ਦਾ ਮਿਹਣਾ, ਹਰ ਇੱਕ ਦਾ ਗੁੱਸਾ, ਹਰ ਇੱਕ ਦੀ ਗੱਲ ਆਪ ਸਹਾਰ ਰਹੇ ਸਨ, ਅਤੇ ਹੁਣ ਤਿਆਰੀ ਵੀ ਹੋ ਚੁੱਕੀ ਸੀ ਗੁਰੂ ਅੰਗਦ ਦਾ ਅੰਗ ਬਣਨ ਲਈ। ਸੇਵਾ ਵਿੱਚ ਜੁਟੇ ਹੋਏ ਨੇ, ਆਪ ਨੇ ਜਲ ਭਰਨ ਗਏ ਨੇ, ਪਾਦੋਂ ਦਾ ਮਹੀਨਾ ਹੈ, बारिश हो चुकी है, चिक्कड़ होया होया है, रस्ते विचों आ रहे ने। जिथे आप टिकदे सन कड़े नू लै के लम्मा सफर सी, उथे दमदमा हुण भी बनिया होया। आप उस एक स्थान दे उते रुक जांदे सन, चुकन लगे ने कड़े नू, ठेडा लगा ने जुलाहे दे किली नाल। ठेडा लगन दे सार अंदरों आवाज़ आनी शुरू होई है। जुलाहे ने पूछे कौन है, उहदे मुँह चो निकल गया ओही अमरू निछावां होएगा, होर कौन है इस वेले जो इस बारिश अंदर जान लगे। ये जिस वेले जुलाही ने कहा, आपने होर कुछ नहीं किया, बस इतनी गल कही ने कमलिए, हुन मैं निछावां नहीं हाँ। उसनू कुदरती सी बचन सुन के आप फिर उस वेले दीवानगी उसनू छा गई, घबराई। महाराज नू पता लग गया, आपने उस कड़े नू जो इशनान करन लगे ने, अज इशनान नहीं कीता, उसे कड़े नाल भाई अमरदास ने इशनान कराया, संगत च लै आए ने, अते उस वेले उस जलाही नू बुलाया ने। उसने कहता, मेरे मुख चो ऐसे शब्द निकले ने, महाराज ने वो शब्द सुन तो बाद 12 साल की सेवा तो बाद 12 ही वर दिते ने, 12 दे 12 वर एक किताब च लिखे हुए ने, उसका नाँ है महिमा प्रकाश वार्तिक। अजे तक ये छप के नहीं आई, पर क्योंकि महिमा प्रकाश का लिखारी जो है साहिब गुरु अमरदास महाराज के खानदान विचों है, इन समझ लो उन्हों का पोतड़ा पोतरियों पड़ पोता है। उसने फिर जो 12 वर आप दिते सन, वह फिर उस वेले गुरु अमरदास गुरु अंगद महाराज के मुँह चो निकले। देख लो सेवा किस स्थान पर पहुँचाती है। आपने वर देने शुरू किए, निथाव्यों था निमान्यों मान, नितान्यों तान, न्योटियों की ओट, निधरिया की धर, न्यासरिया का आसरा, नधीरन की धीर, पीरा के पीर, दयाल गही बोड़, जगत बंदी छोड़, अते पन्नन कड़न समरथ, जग जीव का जिस हथ। ये 12 वर्सन जेड़े आपने दिते गुरु अंगद देव जी ने भाई अमरदास नू, अते गुरु अमरदास बना दिता। यह है सेवा दा एक वड्डा फल जो इतिहास अंदर हमेशा उजागर रहेगा। ता गुरु गोविंद सिंह जी महाराज ने कहा सी, सेवक नहीं कोई गुरु अमरदास जैसा, सेवक नहीं कोई डिठा, बाकी तो सारे उन्हां दे चरणां नू छो के सेवा नू पा रहे हन, सेवा दा आदर्श पे सिखदे हन। फिर साडे इतिहास अंदर तुसी थां थां ते देखोगे सेवा नहीं फल लगा है। जे नवाबी मिल लगी है नवाब कपूर सिंह जी नू, ते वो पक्खा ते चलदे सन, सारे अगे नवाबी रखी गई है, सब ने खराबी कह के दूर कर दिती है। पर ये पुछया गया है संगत कोलों, जथेदार कोलों, जथेदार साडे अकाल तख्त दे उसले दीवान दरबारा सिंह सन। दीवान दरबारा सिंह जी ने कहा कि यह जड़ी जथेदारी है, हुण तुसी उसनू दिओ जो पक्खा चल रहा है। उस वेले भाई नो कपूर सिंह जी पक्खा पे चलते सन, उन्होंने नवाबी मिली, उन्होंने फिर इक्को ही गल कही, नवाबी तो मैनू दिओ पर मेरिया 5 शर्तां ने, ता मेरी नवाबी दा जो आया होया है एक उन्हां वलों खिलत ता मैनू देनी। पहला इस नवाबी नू जेड़ी आई है जकरिया खान वालों सरदार सुदेख सिंह लैके आया है, संगत दे विच्चों 5 प्यारे चुन के उन्हां दे जोड़िया नाल छुहाओ, ताकि मैनू कदी सेवा दा मान ना हो जाए, मैनू ख्याल रहे मैं तुहाड़े जोड़िया तो पाई है ये नवाबी। फिर 5 प्यारे चुने गए, 5 दा नाम ही लिखिया है, जिस विच जसा सिंह रामगढ़िया, जिस विच सरदार राम सिंह, जिस विच करम सिंह, जिस विच विनोद सिंह, अते महाराजा रणजीत सिंह दा पड़दादा। उसते 5 दे जोड़िया नाल छुहा के इस नवाबी नू आप दे सिर ते रखिया गया। दूसरी शर्त यह है, मेरे कोलों घोड़िया की लिध चुकन की सेवा ना खो लैनी। ये ना हो कि मैं तुसी नवाबी देन लगे तो कल को सेवा ही नहीं करनी, जिमें आम तौर पर होया तुसी उन्हें छड़ दियो, ये नहीं। जे मैं छड़नी सेवा, मैं उस तरह ही करांगा। तीसरी मेरी शर्त है, क्योंकि 3 लख रुपए की जगीर है, 22 पिंड हैं, इस करके यदि जी आमदन होएगी ये मैं नहीं रखांगा, सारी की सारी गोलक च पाई जाए। इसका हिसाब ए नौजवान मुंडा आया एक सरदार जसा सिंह आलूवालिया लूह जहा है, 13-14 साल उसकी उम्र सी उस वेले, ये हिसाब रखेगा, ताकि मैनू कभी ख्याल ही पैदा ना हो जाए कि नवाबी तो मेरा हक है। अते चौथी गल ये है, मैनू पता है नवाबी खुश जानी है, ਅੱਜ ਭੇਜੀਏ, ਜਿਸਨੇ ਭੇਜੀ ਉਹਨੇ ਵਾਪਸ ਵੀ ਲੈ ਜਾਣੀ ਹੈ। ਮੈਂ ਨਵਾਬੀ ਜ਼ਕਰੀਆ ਖਾਨ ਕੋਲੋਂ ਨਹੀਂ ਲਈ, ਮੈਂ ਨਵਾਬੀ ਤੁਹਾਡੇ ਜੋੜਿਆਂ ਵਿੱਚੋਂ ਲਈ ਹੈ। ਜੇ ਉਸਨੇ ਫੁਰਮਾਨ ਨਾਲ ਨਵਾਬੀ ਖੋ ਲਈ ਤੇ ਮੈਨੂੰ ਇਹ ਨਾ ਕਿਹਾ ਜੇ ਨਵਾਬੀ ਖੋ ਲਈ ਗਈ ਹੈ, ਮੈਨੂੰ ਫਿਰ ਵੀ ਨਵਾਬ ਕਪੂਰ ਸਿੰਘ ਕਹਿੰਦੇ ਰਿਹਾ ਜੀ। ਕੈਸੇ ਚੰਗੇ ਸਿੱਖ ਸਨ, ਕੈਸੇ ਸਿਆਣੇ ਸਿੱਖ ਸਨ, ਕੈਸੇ ਅੱਛੇ ਸਿੱਖ ਸਨ ਕਿ ਮੈਨੂੰ ਨਵਾਬ ਕਪੂਰ ਸਿੰਘ ਦੇ ਆਖੋ ਜੀ ਨਵਾਬੀ ਖੋ ਕੇ ਲੈ ਗਏ ਨੇ, ਮੈਂ ਤੁਹਾਡੇ ਜੋੜਿਆਂ ਵਿੱਚੋਂ ਲਈ ਹੈ। ਅਤੇ ਪੰਜਵੀਂ ਸ਼ਰਤ ਹੈ, ਇਸ ਸਰ ਸੁਬੇਕ ਸਿੰਘ ਨੂੰ ਕਹਿ ਦਿਓ, ਜਾ ਕੇ ਜ਼ਕਰੀਆ ਖਾਨ ਨੂੰ ਕਹੇ ਨਵਾਬੀ ਤਾਂ ਲਵਾਂਗੇ, ਨਨਕਾਣਾ ਸਾਹਿਬ ਜਾਣ ਦੇ ਰਸਤੇ ਅੰਦਰ ਲਾਹੌਰ ਪੈਂਦਾ ਹੈ, ਜਿਸ ਵੇਲੇ ਦਰਸ਼ਨ ਕਰਨ ਜਾਂਦੇ ਹਾਂ ਇਹ ਹਮਲੇ ਕਰ ਦਿੰਦਾ ਹੈ, ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਖੁੱਲ ਹੋਵੇ। ਇਹ ਸੀ ਨਵਾਬ ਕਪੂਰ ਸਿੰਘ ਜੋ ਸੇਵਾ ਦਾ ਇੰਤਹਾ ਕਰਕੇ ਦੱਸ ਗਿਆ। ਅਤੇ ਬੁੱਢੇ ਹੋ ਗਏ ਨਵਾਬ ਕਪੂਰ ਸਿੰਘ ਜੀ, ਕਹਿਣ ਲੱਗੇ ਹੱਥ ਜੋੜ ਕੇ, ਮੰਗ ਕੇ ਲਈ ਸੀ ਤੁਹਾਡੇ ਕੋਲੋਂ ਸੇਵਾ, ਕੋੜਿਆਂ ਦੀ ਲਿਖ ਚੁੱਕਣ ਦੀ, ਹੁਣ ਬਿਰਧ ਹੋ ਗਿਆ ਹਾਂ, ਉੜ ਕੇ ਨਹੀਂ ਸੇਵਾ ਹੁੰਦੀ, ਸੇਵਾ ਮੈਂ ਛੱਡਣੀ ਨਹੀਂ ਹੈ, ਇਸ ਲਈ ਮੈਨੂੰ ਇਜਾਜ਼ਤ ਦਿਓ ਕਿ ਮੈਂ ਖਾਲਸਾ ਜੀਓ ਦੇ ਕਛਹਿਰੇ ਸੀਂ ਕੇ ਵੰਡਿਆ ਕਰਾਂ, ਤਾਂ ਕਿ ਮੈਨੂੰ ਯਾਦ ਰਹੇ ਕਿ ਸੇਵਾ ਵਿੱਚ ਹੀ ਸਭ ਕੁਛ ਹੈ। ਇਹ ਫਿਰ ਸਾਰਾ ਇਤਿਹਾਸ ਭਰਿਆ ਹੋਇਆ ਹੈ ਕਿ ਕਿਸ ਕਿਸ ਸਿੱਖ ਨੇ ਸੇਵਾ ਵਿੱਚੋਂ ਦਾਨ ਪਾਇਆ ਹੈ। ਇਹ ਰਣਜੀਤ ਸਿੰਘ ਕਹਿੰਦੇ ਹੋ ਨਾ, ਮਹਾਰਾਜਾ ਲਿਖਣ ਵਾਲਾ ਜੋ ਮਰਜ਼ੀ ਲਿਖੇ, ਸ਼ਰਾਰਤੀ ਲੋਕ ਜੋ ਮਰਜ਼ੀ ਲਿਖਣ, ਅੰਗਰੇਜ਼ ਜੋ ਮਰਜ਼ੀ ਸਾਡੇ ਅੰਦਰ ਗਲਤ ਪ੍ਰਚਾਰ ਕਰਨ, ਪਰ ਇਸ ਵੇਲੇ ਖੁਸ਼ਾਮਦੀ ਧਿਆਨ ਸਿੰਘ ਨੇ ਕਿਹਾ ਸੀ ਨਾ ਕਿ ਤੁਸੀਂ ਤਖ਼ਤ 'ਤੇ ਨਹੀਂ ਬੈਠਦੇ, ਤੁਸੀਂ ਸਿੱਕਾ ਨਹੀਂ ਚਲਾਇਆ, ਖੁਸ਼ਾਮਦੀ ਯਕਨ ਕਰਦੇ ਹੁੰਦੇ ਨੇ, ਤੁਸੀਂ ਸਿੱਕਾ ਨਹੀਂ ਚਲਾਇਆ, ਤੁਸੀਂ ਤਖ਼ਤ 'ਤੇ ਨਹੀਂ ਬੈਠੇ, ਤੁਸੀਂ ਇਹ ਕਮਰ ਕੱਸਾ 'ਤੇ ਉਤਾਰ ਦਿਓ ਜਿਹੜਾ ਤੁਸਾਂ ਪਾਇਆ ਹੋਇਆ ਹੈ। ਅਤੇ ਕਹਿਣ ਲੱਗੇ ਉਹ ਤਾਂ ਹੰਸਿਆ, ਇਹ ਰਾਜ ਕੋਈ ਮੇਰਾ ਹੈ, ਇਹ ਤਾਂ ਗੁਰੂ ਗੋਬਿੰਦ ਸਿੰਘ ਦਾ ਰਾਜ ਹੈ, ਉਹਦੇ ਚਰਨਾਂ ਤੋਂ ਪਾਇਆ ਹੈ, ਮੈਂ ਉਸਦਾ ਸੇਵਾਦਾਰ ਹਾਂ, ਮੈਂ ਕਮਰ ਕੱਸਾ ਉਤਾਰਨਾ ਨਹੀਂ ਹੈ, ਸਾਰੀ ਉਮਰ ਕੁਰਸੀ 'ਤੇ ਹੀ ਬੈਠਾ ਰਿਹਾ ਜਾਂ ਜ਼ਮੀਨ 'ਤੇ ਵਿਛਾ ਕੇ ਕਾਲੀਨ ਬੈਠਦਾ ਰਿਹਾ, ਸਾਰਿਆਂ ਸੰਗਤ 'ਚ ਬੈਠਦਾ ਰਿਹਾ, ਸਾਰੀ ਜ਼ਿੰਦਗੀ ਉਹ ਤਖ਼ਤ 'ਤੇ ਨਹੀਂ ਬੈਠਾ, ਕਮਰ ਕੱਸਾ ਨਹੀਂ ਉਤਾਰਿਆ, ਜਦ ਤੱਕ ਜ਼ਿੰਦਾ ਰਿਹਾ ਹੈ, ਆਖਰੀ ਸਾਲ ਵੀ ਰਣਜੀਤ ਸਿੰਘ ਕੇਸ਼ਗੜ੍ਹ ਦੀ ਧਰਤੀ 'ਤੇ ਜਾ ਕੇ ਜਿੱਥੇ ਖਾਲਸਾ ਸਾਜਿਆ ਹੈ ਉੱਥੇ ਖੜ੍ਹੇ ਹੋ ਕੇ ਹੱਥ ਜੋੜ ਕੇ ਆਂਸੂ ਵਹਾ ਕੇ ਕਹਿੰਦਾ ਸੀ, ਇਸ ਨਾਚੀਜ਼ ਨੇ ਤੇਰੇ ਕੋਲੋਂ ਪਾਈ ਹੈ, ਕਿਸੇ ਹੋਰ ਕੋਲੋਂ ਨਹੀਂ ਪਾਈ, ਤਾਂ 40-40 ਸਾਲ ਰਾਜੇ ਚੱਲੇ ਹਨ, ਜੇ ਨਿਮਰਤਾ ਅੰਦਰ ਰਹੀ ਹੈ, ਕਮਰ ਕੱਸਾ ਨਹੀਂ ਸੂ ਉਤਾਰਿਆ। ਅਤੇ ਕਿਸੇ ਨੇ ਆਖਣਾ ਨਾ ਕਿ ਮੇਰਾ ਨਾਂ ਤੇਰਾ ਰਣਜੀਤ ਸਿੰਘ ਹੈ, ਕਹਿਣ ਲੱਗੇ ਮੈਨੂੰ ਕਦੀ ਰਣਜੀਤ ਸਿੰਘ ਨਾ ਕਿਹਾ ਕਰੋ, ਜੇ ਬੜਾ ਚਾਅ ਆਵੇ ਨਾ ਤੁਹਾਨੂੰ ਆਖ ਦਿਆ ਕਰੋ, ਮੈਂ ਤੇ ਰਣਜੀਤ ਨਗਾਰਾ ਹਾਂ, ਮੈਂ ਕਲਗੀਧਰ ਦੀ ਆਵਾਜ਼ ਉੱਚੀ ਲੋਕਾਂ ਤੱਕ ਪਹੁੰਚਾ ਰਿਹਾ, ਇਹ ਹੈ ਸਾਡੇ ਘਰ ਅੰਦਰ ਸੇਵਾ, ਉਹ ਮੁਰਦਾ ਹੈ ਜਿਸ ਨੇ ਹੱਥੀ ਸੇਵਾ ਨਹੀਂ ਕੀਤੀ। ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਸਾਡੇ ਸਿੱਖਾਂ ਦੀ ਕਿਰਤ ਦੇਖ ਕੇ, ਸੇਵਾ ਦੇਖ ਕੇ, ਦਰਬਾਰ ਸਾਹਿਬ ਦੇਖ ਕੇ, ਸਫਾਈ ਦੇਖ ਕੇ, ਲੰਗਰ ਦੇ ਭਾਂਡੇ ਮਾਂਜਦੇ ਦੇਖ ਕੇ, ਕਿਸੇ ਨੂੰ ਸੰਕੋਚ ਨਾ ਕਰਦਿਆਂ ਦੇਖ ਕੇ ਇੱਕ ਕਿਤਾਬ ਲਿਖੀ ਹੈ, ਕਿਤਾਬ ਦਾ ਨਾਂ ਹੈ ਫਿਲਾਸਫੀ ਆਫ ਡਲਟੀ ਹੈਂਡਸ, ਜਿਸ ਦੇ ਹੱਥ ਲਿਬੜੇ ਹੋਏ ਹਨ ਸਭ ਤੋਂ ਪਾਵਨ ਉਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਦਰਸ਼ਨ ਕੋ